ਸਤਨਾਮ ਸ਼੍ਰੀ ਵਾਹਿਗੁਰੂ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਐਪੀ ਸੱਚ ਨਾਨਕ ਹੋਸੀ ਪੀ ਸੱਚ ਮਾਨਕ ਤੁੰਤ ਦੇ ਉੱਪਰ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਤ ਭੁੱਲਤੇ ਤੁਮ ਬਖਸ਼ਣ ਹਾਰੇ ਮਾਤ ਪਿਤਾ ਬਨਤਾ ਸੁਤ ਬੰਦਕ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ ਜਾਨ ਲਿਹੋ ਮਨ ਮਾਹੀ ਪ੍ਰੀਤਮ ਜਾਨ ਲਿਹੋ ਮਨ ਮਾਹੀ ਜਾਨ ਲਿਹੋ ਮਨ ਮਾਹੀ ਪ੍ਰੀਤਮ ਜਾਨ ਲਿਹੋ ਮਨ ਮਾਹੀ ਮਨ ਮਾਹੀ ਜਗ ਫਾਲਿਓ ਕੋ ਕਾਹੂ ਕੋ ਨਾਹੀ ਕੋ ਕਾਹੂ ਕੋ ਨਾਹੀ ਕੋ ਕਾਹੂ ਕੋ ਨਾਹੀ ਕੋ ਕਾਹੂ ਕੋ ਨਾਹੀ ਆਪਣੇ ਸੁਖ ਸਿਉਂ ਹੀ ਜਗ ਖਾਂਦੇ ਕੋ ਕਾਹੂ ਕੋ ਨਾਹੀ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛੱਡਤ ਰਿਪਤ ਪਰੀ ਸਭ ਹੀ ਸੰਗ ਛੱਡ ਕੋ ਨਾਵਤ ਨੇਰ ਕਰ ਕੀ ਨਾਰ ਬਹੁਤ ਹਿਤ ਜਾ ਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਰੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਬਿਦ ਕਿਉ ਇਹ ਬਿਦ ਕੋ ਵਿਵਹਾਰ ਬਣਿਓ ਹੈ ਜਾ ਸਿਉ ਨਿਹੋ ਲਗਾਇਓ ਅੰਤ ਵਾਰ ਨਾਨਕ ਬਿਨ ਹਰ ਜੀ ਕੋ ਕੰਮ ਨ ਆਇਓ ਤੇਰੇ ਸੁਖਾਂ ਦੇ ਸੰਗੀ ਨੇ ਮਨਾ ਸਾਵੇ ਦੁੱਖਾਂ ਵਿੱਚ ਕੋਈ ਨਾ ਬਣੇ ਤੇਰੇ ਸੁਖਾਂ ਦੇ ਸੰਗੀ ਦੁੱਖਾਂ ਵਿੱਚ ਕੋਈ ਨਾ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਦੂਸਰੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰਨ ਵਾਸਤੇ ਇਕੱਤਰ ਹੋਏ ਹਾਂ ਆਪਣੇ ਸਮੇਂ ਨੂੰ ਔਰ ਸਵਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰੀਏ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀ ਮਨ ਵਿਰਤੀਆਂ ਇਕਾਗਰ ਕਰਕੇ ਬੈਠੀਏ ਤਾਂ ਜੋ ਪੂਰਾ ਪੂਰਾ ਲਾਹਾ ਲਿਆ ਜਾ ਸਕੇ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਗ, ਉਹੀ ਸਮਾਂ ਉਹੀ ਘੜੀਆਂ ਉਹੀ ਸਵਾਸ ਤਿੱਖੇ ਵਿੱਚ ਹਨ ਜੋ ਉਸ ਪਿਆਰੇ ਦੀ ਯਾਦ ਵਿੱਚ ਗੁਜ਼ਰਦੇ ਨੇ। ਦਾਸ ਨੇ ਕੱਲ ਵੀ ਅਰਜ ਕੀਤੀ ਸੀ, ਜਿਵੇਂ ਜਿਵੇਂ ਯੁੱਗ ਬਦਲੇ ਉਵੇਂ ਉਵੇਂ ਤਰੀਕਾ ਬਦਲਦਾ ਗਿਆ, ਜੁਗਤੀ ਬਦਲਦੀ ਗਈ, ਢੰਗ ਨਾਮ ਜਪਣ ਦਾ ਬਦਲਦਾ ਗਿਆ। ਭਲਾ ਸਤਯੁਗ ਵਿੱਚ ਵੀ ਨਾਮ ਨਾਲ ਹੀ ਹੋਇਆ, ਭਲਾ ਤ੍ਰੇਤੇ ਵਿੱਚ ਵੀ ਨਾਮ ਜਪਣ ਨਾਲ ਹੋਇਆ, ਭਲਾ ਦੁਆਪਰ ਵਿੱਚ ਵੀ ਨਾਮ ਜਪਣ ਨਾਲ ਹੋਇਆ, ਪਰ ਤਰੀਕੇ ਵੱਖੋ ਵੱਖਰੇ ਸਨ। ਹੁਣ ਕਲਯੁਗ ਦਾ ਸਮਾਂ ਹੈ ਔਰ ਇਹਦੇ ਵਿੱਚ ਸਭ ਤੋਂ ਮਹਾਨ ਹੈ ਸਾਧ ਸੰਗਤ ਵਿੱਚ ਜੁੜਨਾ। ਇਹ ਬਹੁਤ ਵੱਡਾ ਪੁੰਨ ਹੈ ਇਹਦਾ, ਕਿਉਂਕਿ ਕੱਪੜੇ ਦੀ ਦੁਕਾਨ ਵੱਲ ਜਦੋਂ ਤੁਰ ਪਈ ਹੈ ਤੇ ਸਾਡੇ ਕਦਮ ਕੱਪੜੇ ਵੱਲ ਉੱਠਦੇ ਨੇ, ਉਸ ਵੇਲੇ ਜੀਭ ਤੋਂ ਵੀ ਆਵਾਜ਼ ਨਿਕਲਦੀ ਹੈ ਉਦੋਂ ਵੀ ਕੱਪੜਾ, ਕੰਨਾਂ ਵਿੱਚ ਸੁਣਨੇ ਆ ਦੁਕਾਨਦਾਰ ਕੋਲੋਂ ਉਦੋਂ ਵੀ ਕੱਪੜਾ, ਹੱਥ ਲਾ ਕੇ ਵੇਖਨੇ ਆ ਗੁਰਮੁਖੋ ਉਦੋਂ ਵੀ ਕੱਪੜਾ ਹੀ, ਹੱਥ ਵੀ ਕੱਪੜੇ ਨੂੰ ਲੱਗਦੇ ਨੇ, ਪੈਰ ਵੀ ਕੱਪੜੇ ਵੱਲ ਚੱਲਦੇ ਨੇ, ਜੀਭ ਤੋਂ ਵੀ ਕੱਪੜਾ ਹੀ ਨਿਕਲਦਾ, ਕੰਨਾਂ ਵਿੱਚ ਵੀ ਕੱਪੜੇ ਦੀ ਆਵਾਜ਼ ਹੀ ਪੈਂਦੀ ਆ। ਉਸ ਵੇਲੇ ਗੁਰਮੁਖੋ ਜਦੋਂ ਸਾਡਾ ਮਨ ਸੋਚਦਾ, ਬੁੱਧ ਸੋਚਦੀ ਆ, ਉਹ ਵੀ ਕੱਪੜੇ ਬਾਰੇ ਹੀ ਸੋਚਦੀ, ਦਿਮਾਗ 'ਚ ਵੀ ਕੱਪੜਾ ਹੀ ਚੱਲ ਰਿਹਾ ਹੁੰਦਾ। ਇਸੇ ਤਰ੍ਹਾਂ ਜਦੋਂ ਸਾਧ ਸੰਗਤ ਵਿੱਚ ਚੱਲ ਕੇ ਆਉਂਦੇ ਹਾਂ, ਕਦਮ ਵੀ ਸਾਡੇ ਸੱਤ ਵੱਲ ਸੱਚ ਵੱਲ ਉੱਠਦੇ ਨੇ। ਸਾਧ ਸੰਗਤ ਜੀ, ਕੰਨਾਂ ਵਿੱਚ ਵੀ ਸੱਚ ਪੈਂਦਾ, ਅੱਖਾਂ ਨਾਲ ਵੀ ਸੱਚ ਵੇਖਦੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਕਰਨਾ, ਜੀਭ ਤੋਂ ਵੀ ਸੱਚ ਨਿਕਲਦਾ। ਤੇ ਸਤਸੰਗਤ ਜੀ, ਇੱਥੇ ਜਦੋਂ ਵਿਚਾਰ ਚੱਲਦੀ ਹੋਵੇ ਤੇ ਉਸ ਵੇਲੇ ਸਾਡੀ ਬੁੱਧ ਵਿੱਚ ਵੀ ਸੱਚ ਹੁੰਦਾ, ਸਾਡੇ ਸਤਸੰਗਤ ਜੀ ਹਰ ਪਾਸੇ ਫਿਰ ਕੰਨ ਵੀ ਸੱਚ ਵੱਲ, ਜੀਭ ਵੀ ਸੱਚ ਵੱਲ, ਅੱਖਾਂ ਵੀ ਸੱਚ ਵੱਲ, ਪੈਰ ਵੀ ਸੱਚ ਵੱਲ, ਇਹ ਫਿਰ ਸਾਡੇ ਕਰਮ ਇੰਦਰੇ ਗਿਆਨ ਇੰਦਰੇ ਸਫਲ ਹੁੰਦੇ ਹਨ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਫਲ ਜਨਮ ਗੁਰ ਚਰਨ ਸ਼ਰਨ ਲਿਵ, ਸਫਲ ਦ੍ਰਿਸ਼ਟ ਗੁਰ ਦਰਸ਼ ਅਲੋਈਐ। ਧਿਆਨ ਦੇਣਾ, ਭਾਈ ਸਾਹਿਬ ਕਹਿੰਦੇ ਨੇ ਜਨਮ ਸਫਲ ਹੁੰਦਾ ਉਦੋਂ ਜਦੋਂ ਸਤਿਗੁਰੂ ਦੀ ਸ਼ਰਨ ਅਖਤਿਆਰ ਕੀਤੀ ਜਾਵੇ, ਸਤਿਗੁਰ ਦੇ ਚਰਨਾਂ ਨਾਲ ਜੁੜਿਆ ਜਾਵੇ, ਫਿਰ ਜਨਮ ਸਫਲ ਹੁੰਦਾ। ਸਫਲ ਜਨਮ ਗੁਰ ਚਰਨ ਸ਼ਰਨ ਲਿਵ, ਗੁਰੂ ਦੇ ਚਰਨਾਂ ਨਾਲ ਲਿਵ ਲੱਗੇ। ਸਫਲ ਦ੍ਰਿਸ਼ਟ ਗੁਰ ਦਰਸ਼ ਅਲੋਈਐ, ਸਾਡੀ ਦ੍ਰਿਸ਼ਟੀ ਅੱਖਾਂ ਸਫਲ ਉਦੋਂ ਹੁੰਦੀਆਂ ਨੇ ਜਦੋਂ ਸਤਿਗੁਰੂ ਦੇ ਸੰਗਤ ਦੇ ਦਰਸ਼ਨ ਕਰੀਏ। ਸਫਲ ਸੁਰਤ ਗੁਰ ਸ਼ਬਦ ਸੁਨਤ ਨਿਤ, ਜਿਹਬਾ ਸਫਲ ਗੁਣ ਨਿਦ ਗੁਣ ਗੋਈਏ। ਸਾਡੇ ਸਤ ਸੰਗਤ ਕੰਨ ਸਫਲ ਹੁੰਦੇ ਨੇ, ਸਫਲ ਸੁਰਤ ਸਾਡੇ ਸਰੋਤ ਸੁਣਨ ਸ਼ਕਤੀ, ਉਹ ਕੰਨ ਸਫਲ ਨੇ ਜਦੋਂ ਗੁਰਬਾਣੀ ਸੁਣਾਂਗੇ। ਤੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ, ਜੇਬਾ ਸਫਲ ਸਾਡੀ ਉਦੋਂ ਹੁੰਦੀ ਹੈ ਜਦੋਂ ਗੁਣੀ ਨਿਧਾਨ ਵਾਹਿਗੁਰੂ ਦੇ ਗੁਣ ਗਾਵਾਂਗੇ। ਜੇਬਾ ਸਫਲ ਗੁਣ ਨਿਧ ਗੁਣ ਗੋਈ ਹੈ, ਜਦੋਂ ਗੁਣਾਂ ਦੇ ਖਜ਼ਾਨੇ ਉਸ ਵਾਹਿਗੁਰੂ ਦੇ ਗੁਣ ਗਾਏ ਜਾਣ, ਫਿਰ ਸਾਡੀ ਰਸਨਾ ਸਫਲ ਹੁੰਦੀ ਹੈ। ਤੇ ਸਤਸੰਗਤ ਜੀ, ਸਫਲ ਹਸਤ ਗੁਰ ਚਰਨ ਪੂਜਾ ਪ੍ਰਣਾਮ, ਸਾਡੇ ਜਿਹੜੇ ਹੱਥ ਹਨ ਇਹ ਸਫਲ ਹੁੰਦੇ ਨੇ ਜਦੋਂ ਸਤਿਗੁਰ ਦੇ ਚਰਨਾਂ ਦੇ ਉੱਤੇ ਸੀਸ ਰੱਖੀਏ, ਹੱਥ ਸਤਿਗੁਰ ਦੇ ਚਰਨਾਂ ਤੇ ਰੱਖੀਏ, ਭਾਵ ਕਿ ਸੰਗਤ ਦਾ ਸਤਿਗੁਰ ਦਾ ਸਤਿਕਾਰ ਕਰਨ ਲੱਗੇ ਹਾਂ, ਜਦੋਂ ਵੀ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹਾਂ, ਮੱਥਾ ਟੇਕਦੇ ਹਾਂ, ਉਸ ਵੇਲੇ ਹੱਥ ਧਰਤੀ ਤੇ ਲੱਗਦੇ ਨੇ, ਸਤਿਗੁਰ ਦੀ ਸੰਗਤ ਦੀ ਸੇਵਾ ਕਰਦੇ ਹਾਂ, ਫਿਰ ਇਹ ਹੱਥ ਸਫਲ ਹੁੰਦੇ ਨੇ। ਸਫਲ ਚਰਨ ਪ੍ਰਦਕਸ਼ਣਾ ਕੋ ਪੋਈਐ, ਸਾਡੇ ਜਿਹੜੇ ਚਰਨ ਨੇ, ਸਾਡੇ ਪੈਰ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਉਦੋਂ ਸਫਲ ਹੁੰਦੇ ਨੇ ਜਦੋਂ ਰੋਜ਼ ਸਤਿਗੁਰੂ ਜੀ ਦੀਆਂ ਆ ਕੇ ਇਹ ਪੈਰ ਪਰਿਕਰਮਾ ਕਰਦੇ ਨੇ। ਆਖੋ ਸਤਨਾਮ। ਜਦੋਂ ਸਾਧ ਸੰਗਤ ਵਿੱਚ ਚੱਲ ਕੇ ਆਉਂਦੇ ਨੇ ਗੁਰਮੁਖੋ, ਫਿਰ ਇਹ ਪੈਰ ਸਫਲ ਹੁੰਦੇ ਹਨ। ਇਸੇ ਤਰ੍ਹਾਂ ਲਾਸਟ ਪੰਕਤੀ ਵਿੱਚ ਕਹਿੰਦੇ ਨੇ ਸੰਗਮ ਸਫਲ ਸਾਧ ਸੰਗਤ ਸਹਿਜ ਘਰ, ਹਿਰਦਾ ਸਫਲ ਗੁਰਮਤ ਕੈ ਸਮੋਈਐ। ਸੰਗਮ ਕਹਿੰਦੇ ਨੇ ਮਿਲਣਾ, ਸਾਧ ਸੰਗਤ ਵਿੱਚ ਆ ਕੇ ਬੈਠਣਾ ਤਾਂ ਸਫਲ ਹੈ ਜੇ ਗੁਰਮੁਖੋ ਸਹਿਜ ਅਵਸਥਾ ਪ੍ਰਾਪਤ ਹੋ ਜਾਏ, ਸਹਿਜ ਘਰ ਵਿੱਚ ਟਿਕ ਜਾਈਏ। ਕਿਉਂਕਿ ਜਿੰਨੇ ਸਤਸੰਗੀ ਹੋਣਗੇ ਉਹਨਾਂ ਵਿੱਚ ਸਹਿਜ ਹੋਏਗਾ। ਜਿਵੇਂ ਜਿਵੇਂ ਮਨੁੱਖ ਸਾਧ ਸੰਗਤ ਕਰੇ, ਜਿਵੇਂ ਜਿਵੇਂ ਵੱਧ ਤੋਂ ਵੱਧ ਸਤਸੰਗਤ ਵਿੱਚ ਆਵੇ, ਅੰਦਰ ਸਹਿਜ ਆਉਂਦਾ ਜਾਏ, ਸਰੀਰ ਵਿੱਚ ਸਹਿਜ ਆ ਜਾਏਗਾ, ਚੰਚਲਤਾਈਆਂ ਖਤਮ ਹੋ ਜਾਣਗੀਆਂ, ਜਿਹੜੀ ਬਹੁਤੀ ਤੇਜ਼ੀ ਹੈ ਉਹ ਖਤਮ ਹੋ ਜਾਏਗੀ। ਛੇਤੀ ਛੇਤੀ ਘਬਰਾਉਂਦੇ ਨੀ ਗੁਰੂ ਦੇ ਪਿਆਰੇ ਗੁਰਸਿੱਖ ਜਿਹੜੇ ਨੇ, ਉਹਨਾਂ ਅੰਦਰ ਟਕਾ ਹੁੰਦਾ ਕੁਦਰਤੀ। ਬਹੁਤ ਲੋਕ ਹਨ ਬੜੀ ਤੇਜ਼ੀ ਵਿੱਚ ਆ ਜਾਂਦੇ ਨੇ, ਹਰ ਸਮੇਂ ਦਿਮਾਗ ਤੇ ਕੋਈ ਟੈਨਸ਼ਨ ਰੱਖਦੇ ਨੇ, ਬੜੇ ਚੰਚਲ ਹੁੰਦੇ ਨੇ, ਰੋਕਣ ਦੀ ਕੋਸ਼ਿਸ਼ ਵੀ ਕਰਨ ਪਰ ਉਹਨਾਂ ਦਾ ਸਰੀਰ ਜਿਹੜਾ ਬੜੀ ਤੇਜ਼ੀ ਚ ਰਹਿੰਦਾ ਹਰ ਸਮੇਂ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਾਧ ਸੰਗਤ ਕਰਨ ਦੇ ਨਾਲ ਸੰਗਮ ਸਫਲ, ਸਾਡਾ ਸੰਗਤ ਵਿੱਚ ਆਉਣਾ ਤਾਂ ਹੀ ਸਫਲ ਆ ਜੇ ਸਾਡੇ ਅੰਦਰ ਸਹਿਜ ਆ ਜਾਵੇ। ਜੇ ਮਨ ਵਿੱਚ ਸਹਿਜ ਹੋਵੇ ਤੇ ਸਰੀਰ ਤੇ ਡਰਾਈਵਰ ਚਲਾਉਣ ਵਾਲਾ ਵਾਹਿਗੁਰੂ ਸਰੀਰ ਤੇ ਗੱਡੀ ਵਾਂਗੂ ਹੈ, ਇਹਨੂੰ ਚਲਾਉਣ ਵਾਲਾ ਤੇ ਸਾਡਾ ਮਨ। ਜੇ ਮਨ ਵਿੱਚ ਸਹਿਜ ਹੈ ਤਾਂ ਸਰੀਰ ਵਿੱਚ ਵੀ ਸਹਿਜ ਹੈ, ਨਹੀਂ ਤੇ ਹੁਣ ਜਿਹੜੇ ਸਾਧ ਸੰਗਤ ਵਿੱਚ ਆਉਣ ਵਾਲੇ ਨਹੀਂ, ਜਿਹੜੇ ਮਰਦ ਚਰਨਾਂ ਵਿੱਚ ਜੁੜਦੇ ਹੀ ਨਹੀਂ, ਉਹਨਾਂ ਦਾ ਕਦੇ ਸਰੀਰ ਟਿਕਦਾ ਹੀ ਨਹੀਂ। ਸਵੇਰ ਉੱਠ ਕੇ ਉਹ 10-15 ਮਿੰਟ ਵੀ ਇੱਕ ਥਾਂ ਚੌਂਕੜਾ ਮਾਰ ਕੇ ਨਹੀਂ ਬੈਠ ਸਕਦੇ। ਇੱਥੇ ਹੁਣ ਮਰਦ ਦੇ ਦੀਵਾਨਾਂ ਵਿੱਚ ਸੰਗਤ ਜੁੜਦੀ ਰਹੀ ਹੈ ਤੇ ਅੱਜ ਵੀ ਉਹਨਾਂ ਦੇ ਸੰਗਤ ਦੇ ਦਰਸ਼ਨ ਕਰੀਦੇ ਨੇ। ਉਹ ਜਿੱਥੇ ਇੱਕ ਵਾਰੀ ਟਿਕ ਕੇ ਬਹਿ ਗਏ ਬਸ ਬਹਿ ਗਏ, ਉਹਨਾਂ ਨੇ ਨੀ ਵੇਖਣਾ ਕੌਣ ਆਇਆ ਉੱਧਰ ਨੂੰ, ਕਦੇ ਗਰਦਨ ਨੀ ਘੁਮਾਉਂਦੇ, ਕਦੇ ਉੱਧਰ ਨੂੰ ਨੀ, ਉਹ ਕਦੇ ਲੱਤ ਨੀ ਖੜੀ ਕਰਦੇ, ਕਦੇ ਗੋਡਾ ਨੀ, ਉਹ ਇੱਕ ਜਗ੍ਹਾ ਟਿਕ ਗਏ ਬਸ, ਕਿਉਂਕਿ ਉਹਨਾਂ ਦੇ ਅੰਦਰ ਸਹਿਜ ਆ ਚੁੱਕੇ। ਜਿੰਨੀ ਸੰਗਤ ਕਰਨ ਵਾਲੇ ਹੋਣਗੇ ਉਹਨਾਂ ਦਾ ਫਰਕ ਹੁੰਦਾ ਕੁਦਰਤ। ਜਿਵੇਂ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨੇ ਹੋ ਤਿੱਖੀ ਵੱਲ ਹੋ ਨਿੱਕੀ, ਇਹ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਸ਼ ਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਜੇ ਮਨ ਲਾ ਕੇ ਨਿਤਨੇਮ ਕਰੀਏ ਅੰਦਰ ਸਹਿਜ ਆ ਜਾ। ਸਵੇਰੇ ਸਿਮਰਨ ਕਰਨ ਵਾਲੇ ਘੰਟਾ ਅੱਧਾ ਘੰਟਾ ਜਿਹੜੇ ਬੈਠਣ ਵਾਲੇ ਨੇ, ਕੁਦਰਤੀ ਗੱਲ ਹੈ ਵੀ ਉਹਨਾਂ ਵਿੱਚ ਸਹਿਜ ਆ ਜਾਂਦਾ। ਤੇ ਲਾਸਟ ਪੰਕਤੀ ਚ ਕਹਿੰਦੇ ਨੇ ਹਿਰਦਾ ਸਫਲ ਗੁਰਮਤ ਕੈ ਸਮੋਈਐ। ਸਾਡਾ ਹਿਰਦਾ ਉਦੋਂ ਸਫਲ ਹੋਏਗਾ ਜਦੋਂ ਗੁਰਮਤ ਸਾਡੇ ਹਿਰਦੇ ਵਿੱਚ ਵਸ ਜਾਏਗੀ। ਜਦੋਂ ਅਸੀਂ ਗੁਰਮਤ ਦੇ ਧਾਰਨੀ ਹੋ ਜਾਵਾਂਗੇ ਫਿਰ ਸਾਡਾ ਹਿਰਦਾ ਸਫਲ ਹੋਏਗਾ। ਸੋ ਸਾਧ ਸੰਗਤ ਦੀ ਬੜੀ ਮਹਾਨਤਾ ਭਾਈ ਕਲਯੁਗ ਦੇ ਵਿੱਚ। ਖੋਜਤ ਖੋਜਤ ਸੁਣੀਏ ਹੋ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਮਹਾਰਜ ਕਹਿੰਦੇ ਨੇ ਭਾਈ ਬੜਾ ਖੋਜ ਕੇ ਵੇਖਿਆ, ਨਤੀਜਾ ਇਹ ਨਿਕਲਿਆ ਵੀ ਸਾਧ ਸੰਗਤ ਤੋਂ ਬਿਨਾਂ ਕੋਈ ਨਹੀਂ ਤਰ ਸਕਿਆ। ਭਾਵੇਂ ਉਹ ਹਿੰਦੂ ਹੈ, ਭਾਵੇਂ ਮੁਸਲਿਮ ਹੈ, ਭਾਵੇਂ ਉਹ ਸਿੱਖ ਹੈ ਤੇ ਭਾਵੇਂ ਈਸਾਈ ਹੈ, ਉਹਨੂੰ ਸਾਧ ਸੰਗਤ ਵਿੱਚ ਜੁੜਨਾ ਪਏਗਾ। ਹਿੰਦੂ ਆ ਭਾਵੇਂ ਉਹਨੂੰ ਆਉਣਾ ਹੀ ਪੈਣਾ ਸੰਗਤ ਵਿੱਚ, ਉਹ ਆਪਣੇ ਮੁਰਸ਼ਦਾਂ ਦੇ ਪਿਆਰ ਵਿੱਚ ਬੈਠ ਕੇ ਬਚਨ ਸੁਣਦੇ ਨੇ ਤੇ ਜਿੰਨਾ ਚਿਰ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਬਚਨ ਆਪਣੇ ਕੰਨਾਂ ਨਾਲ ਨਹੀਂ ਸੁਣਦੇ, ਜਿੰਨਾ ਚਿਰ ਸਾਧ ਸੰਗਤ ਵਿੱਚ ਜੁੜ ਕੇ ਬਹਿੰਦੇ ਨਹੀਂ ਉਹਨਾਂ ਚਿਰ ਭਲਾ ਸਾਡਾ ਵੀ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਵਾਰ ਵਾਰ ਇਸ ਗੱਲ ਦੀ ਤਾਕੀਦ ਕਰਦੇ ਨੇ, ਜਿੱਥੇ ਇੱਕ ਜਗ੍ਹਾ ਇਹ ਬਚਨਾ ਵੀ ਸਾਧ ਸੰਗਤ ਬਿਨਾਂ ਤਰਿਆ ਨਹੀਂ ਜਾ ਸਕਦਾ। ਬਹੁਤ ਪ੍ਰਮਾਣ ਐਸੇ ਵੀ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਉਹ ਤਰ ਗਏ ਜਿਨ੍ਹਾਂ ਨੂੰ ਸਾਧ ਸੰਗਤ ਮਿਲੀ। ਕਿਉਂਕਿ ਸਾਧ ਸੰਗਤ ਹੀ ਜੀਵਨ ਬਣਾਉਂਦੀ ਹੈ, ਸੰਗਤ ਵਿੱਚ ਬੜੀ ਵੱਡੀ ਪਾਵਰ ਹੈ। ਇਸ ਕਰਕੇ ਸੱਚੇ ਪਾਤਸ਼ਾਹ ਦਾ ਹੁਕਮ ਹੈ, ਗੱਜ ਕੇ ਸਾਰੇ ਧਾਰਨਾ ਵਿੱਚ ਬੋਲੋ, ਵੀਰ ਵੀ ਦੂਸਰੇ ਹਿੱਸੇ ਚ ਜਥੇ ਨਾਲ, ਫਿਰ ਭੈਣਾਂ ਵੀ ਗੱਜ ਕੇ ਬੋਲਿਆ ਕਰੋ, ਤੀਜੀ ਵਾਰੀ ਵਿੱਚ ਸਾਰੇ ਰਸਨਾ ਸਫਲ ਕਰੋ ਭਾਈ। ਤਰਿਓ ਨਾ ਕੋਏ ਸਾਧ ਸੰਗਤ ਬਿਨ, ਤਰਿਓ ਨਾ ਕੋਏ ਸਾਧ ਸੰਗਤ ਬਿਨ, ਬਹੁਤਾਤ ਉਹਨਾਂ ਵੀਰਾਂ ਭੈਣਾਂ ਦੀ ਹੈ ਜਿਹੜੇ ਅੱਜ ਕਹਿੰਦੇ ਨੇ ਕਿ ਸਾਡਾ ਜੀਵਨ ਬਣ ਗਿਆ, ਸਾਡੇ ਤੇ ਕਿਰਪਾ ਹੋਈ, ਤੇ ਜਦੋਂ ਵੀ ਕਦੇ ਕਿਰਪਾ ਹੋਈ ਹੋਈ ਸਾਧ ਸੰਗਤ ਵਿੱਚ, ਇੱਥੇ ਸੰਗਤ ਵਿੱਚ ਆ ਕੇ ਜੀਵਨ ਬਣਦਾ, ਇੱਥੇ ਆ ਕੇ ਜੀਵਨ ਜਾਚ ਮਿਲਦੀ, ਜੀਵਨ ਦੀ ਸੋਝੀ ਮਿਲਦੀ ਆ ਭਾਈ। ਸੰਗਤ ਵਿੱਚ ਬਹੁਤ ਵੱਡੀ ਤਾਕਤ ਹੈ, ਬਹੁਤ ਸਾਰੇ ਨੇ ਸ਼ਰਾਬਾਂ ਪੀਣ ਵਾਲੇ, ਕਈ ਕਹਿੰਦੇ ਆ ਛੱਡੀ ਨਹੀਂ ਜਾਂਦੀ ਕਰੀਏ ਕੀ, ਤੇ ਮੈਂ ਬੜੀ ਵਾਰੀ ਅਰਜ਼ ਕੀਤੀ ਆ, ਮੈਂ ਕਿਹਾ ਗੁਰਮੁਖੋ ਕੋਈ ਦਵਾਈ ਲੈਣ ਦੀ ਲੋੜ ਨਹੀਂ, ਜਿਨ੍ਹਾਂ ਦਾ ਮਨ ਨਹੀਂ ਬਦਲਦਾ ਦਵਾਈਆਂ ਅਸਰ ਨਹੀਂ ਕਰਦੀਆਂ ਉਹਨਾਂ ਦਾ, ਉਹ ਜਿੰਨੀਆਂ ਮਰਜ਼ੀ ਖਾਈ ਜਾਣ ਵੀ ਛੱਡ ਦਿਆਂਗੇ, ਏਦਾਂ ਨਹੀਂ, ਮਨ ਬਦਲਣਾ ਚਾਹੀਦਾ ਅਸਲ ਵਿੱਚ। ਤੇ ਸਾਧ ਸੰਗਤ ਵਿੱਚ 15 ਦਿਨ ਆਓ, ਇਹ ਪੱਕਾ ਗੁਰੂ ਸਾਹਿਬ ਦੇ ਉੱਤੇ ਇੰਨਾ ਭਰੋਸਾ ਹੈ ਕਿ ਸਾਧ ਸੰਗਤ ਵਿੱਚ ਇੰਨੀ ਪਾਵਰ ਆ, 10 ਦਿਨ 15 ਦਿਨ ਆ ਜਾਓ, ਪੀਣ ਨੂੰ ਜੀਓ ਹੀ ਨਹੀਂ ਕਰਨਾ। ਆਖੋ ਸਤਨਾਮ। ਇਹ ਸਾਧ ਸੰਗਤ ਨੇ ਮੈਲ ਲਾ ਦੇਣੀ ਆ ਜਨਮਾਂ ਜਨਮਾਂਤਰਾਂ ਦੀ। ਜਨਮ ਜਨਮ ਕਿਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਹੋ। ਇਹ ਖਨਲੀ ਕੋਲੂ ਜਿਹਦੇ ਨਾਲ ਸਾਫ਼ ਕੀਤਾ ਜਾਂਦਾ ਉਸ ਕੱਪੜੇ ਨੂੰ ਕਹਿੰਦੇ ਨੇ, ਉਹਦੇ ਤੰਦ ਮੈਲ ਪੈ ਜਾਂਦੀ ਹੈ, ਸਾਫ਼ ਨਹੀਂ ਹੁੰਦਾ ਉਹ ਕੱਪੜਾ, ਸਾਫ਼ ਹੁੰਦਾ ਹੀ ਨਹੀਂ। ਉਹਨੂੰ ਕਹਿੰਦੇ ਨੇ ਖਨਲੀ। ਇਸੇ ਤਰ੍ਹਾਂ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ ਤੇ ਜਿੰਨਾ ਮਰਜ਼ੀ ਇਸ਼ਨਾਨ ਕਰੀ ਜਾਈਏ, ਜਿੰਨੇ ਮਰਜ਼ੀ ਤੀਰਥਾਂ ਤੇ ਜਾਈਏ, ਮਨ ਦੀ ਮੈਲ ਨਹੀਂ ਲੈਣੀ ਜਿੰਨਾ ਚਿਰ ਬਾਣੀ ਦੇ ਨਾਲ ਇਹਨੂੰ ਸਾਫ਼ ਨਹੀਂ ਕਰਦੇ। ਤੇ ਜਦੋਂ ਸਾਧ ਸੰਗਤ ਵਿੱਚ ਆਵਾਂਗੇ, ਇੱਥੇ ਕਥਾ ਕੀਰਤਨ ਗੁਰਬਾਣੀ ਦਾ ਅਹਿਸਾਸ ਸਾਬਣ ਲੱਗਣਾ, ਇਹ ਫਿਰ ਨਾਲ ਦੀ ਨਾਲ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਆ ਉਹ ਲਹਿ ਜਾਂਦੀ। ਵੱਡੇ ਵੱਡੇ ਸ਼ਰਾਬੀ ਵੇਖੇ ਆ ਜਿਹੜੇ ਦੋ ਦੋ ਬੋਤਲਾਂ ਰੋਜ਼ ਪੀਂਦੇ ਸੀ, ਅੱਜ ਦੋ ਦੋ ਪਾਠ ਸੁਖਮਨੀ ਸਾਹਿਬ ਦੇ ਕਰਦੇ ਨੇ, ਮਿਹਰ ਹੋ ਗਈ, ਜੀਵਨ ਬਦਲ ਗਿਆ। ਸਾਧ ਸੰਗਤ ਵਿੱਚ ਬੜੀ ਵੱਡੀ ਪਾਵਰ ਆ ਭਾਈ, ਬੜੇ ਨੇ ਦਾੜੀਆਂ ਖੇਸ ਰੱਖਣ ਵਾਲੇ, ਨਸ਼ੇ ਛੱਡਣ ਵਾਲੇ, ਜੀਵਨ ਬਰਬਾਦ ਹੋ ਚੁੱਕੇ ਸਨ ਜਿਨ੍ਹਾਂ ਦੇ। ਸੰਗਤ ਵਿੱਚ ਮਿਲਣਾ, ਸੰਗਤ ਵਿੱਚ ਆਉਣਾ ਬੜਾ ਜ਼ਰੂਰੀ। ਅੰਮ੍ਰਿਤ ਛਕ ਲੈਣ ਤੋਂ ਬਾਅਦ ਵੀ ਸੰਗਤ ਨਹੀਂ ਛੱਡਣੀ ਚਾਹੀਦੀ। ਹੁਣ ਕਈ ਕਹਿੰਦੇ ਤਰ ਗਏ ਜੀ, ਬਸ ਅੰਮ੍ਰਿਤ ਛਕ ਲਿਆ, ਸਿੰਘ ਬਣ ਗਏ, ਹੁਣ ਸਾਨੂੰ ਦੁਆਨਾਂ ਵਿੱਚ ਜਾਣ ਦੀ ਕੀ ਲੋੜ, ਹੁਣ ਸਾਨੂੰ ਸੰਗਤ ਵਿੱਚ ਜਾਣ ਦੀ ਕੀ ਲੋੜ। ਗੁਰਮੁਖੋ ਪਾਣੀ ਨਹੀਂ ਮਿਲੇਗਾ, ਇੱਕ ਨਾ ਇੱਕ ਦਿਨ ਫਸਲ ਸੁੱਕ ਜਾਏਗੀ, ਬੂਟਾ ਸੁੱਕ ਜਾਏਗਾ। ਸਿੱਖੀ ਦਾ ਬੂਟਾ ਸਾਡੇ ਅੰਦਰ ਹਰਿਆ ਹੀ ਤਾਂ ਰਹਿ ਸਕਦਾ ਜੇ ਸੰਗਤ ਕਰਦੇ ਰਹੀਏ, ਨਹੀਂ ਤੇ ਥੋੜਾ ਚਿਰ ਲੰਘੇਗਾ ਫਿਰ ਸਤਸੰਗ ਹੌਲੀ ਹੌਲੀ ਮਨ ਬਦਲਣਾ ਸ਼ੁਰੂ ਹੋ ਜਾਏਗਾ। ਕਿਉਂਕਿ ਕੋਈ ਸੰਗਤ ਤੇ ਭਾਵੇਂ ਕੋਈ ਸ਼ਹਿਰ ਹੈ ਭਾਵੇਂ ਪਿੰਡ, ਤੁਸੀਂ ਘਰੋਂ ਨਿਕਲੋਗੇ, ਪੰਜ ਸੱਤ ਬੰਡੇ ਬੰਦੇ ਬੈਠੇ ਤਾਸ਼ ਖੇਡ ਰਹੇ ਨੇ, ਕੋਈ ਸੰਗਤ ਹੋ ਰਹੀ ਹੈ। ਤੇ ਹੋਰ ਕੀ, ਅੱਜ ਕੱਲ੍ਹ ਤੇ ਘਰ ਘਰ ਟੈਲੀਵਿਜ਼ਨ ਪਏ ਨੇ, ਉਹ ਕੋਈ ਸੰਗਤ ਹੀ ਆ। ਹਰ ਵੇਲੇ ਵਿਰਲੇ ਗੁਰਮੁਖ ਨੇ ਜਿਹੜੇ ਗੁਰਬਾਣੀ ਬਹਿ ਕੇ ਸੁਣਦੇ ਨੇ, ਕੀਰਤਨ ਸੁਣਦੇ ਨੇ, ਨਹੀਂ ਤੇ ਘਰਾਂ ਦੇ ਵਿੱਚ ਸਾਰਾ ਸਾਰਾ ਦਿਨ ਕੁਸੰਗਤ ਹੀ ਹੋ ਰਹੀ ਹੈ। ਉਹਦਾ ਅਸਰ ਸਾਡਾ ਪਰਿਵਾਰ, ਸਾਡੇ ਬੱਚੇ ਕਬੂਲ ਰਹੇ ਨੇ, ਅਸੀਂ ਕਬੂਲ ਰਹੇ ਹਾਂ, ਉਹਦਾ ਅਸਰ ਸਾਡੇ ਤੇ ਹੋ ਰਿਹਾ। ਤੇ ਸਤਸੰਗ ਜੀ, ਉਹ ਕੁਸੰਗਤ ਜਿੱਦਾਂ ਦੀ ਜੋ ਅਸੀਂ ਸਾਹਮਣੇ ਵੇਖ ਰਹੇ ਹਾਂ, ਉਹਦਾ ਅਸਰ ਕਬੂਲ ਰਹੇ ਹਾਂ। ਸਾਧ ਸੰਗਤ ਵਿੱਚ ਜਾਂਦੇ ਨਹੀਂ ਜੀਵਨ ਬਣਦਾ, ਸਾਧ ਸੰਗਤ ਕਰਨੀ ਨਹੀਂ ਛੱਡਣੀ ਚਾਹੀਦੀ, ਨਹੀਂ ਤੇ ਨਿਤਨੇਮ ਕਰਨ ਵਾਲੇ ਹੌਲੀ ਹੌਲੀ ਨਿਤਨੇਮ ਛੱਡ ਜਾਂਦੇ। ਅੰਮ੍ਰਿਤ ਛਕਿਆ ਹੋਵੇ ਸ੍ਰੀ ਸਾਹਿਬਾਂ ਲਾਹ ਦਿੰਦੇ ਨੇ, ਕਿਉਂਕਿ ਸੰਗਤ ਕਰਦੇ ਨਹੀਂ, ਸੰਗਤ ਤੋਂ ਦੂਰ ਨੇ। ਤੇ ਜਿਹੜੇ ਪਿਆਰ ਵਾਲੇ ਨੇ, ਉਹ ਜੋ ਮਰਜ਼ੀ ਹੋਵੇ, ਉਹ ਸਾਧ ਸੰਗਤ ਬਿਨਾਂ ਬਚ ਨਹੀਂ ਸਕਦੇ, ਰਹਿ ਨਹੀਂ ਸਕਦੇ, ਜਿਨ੍ਹਾਂ ਦਾ ਸੁਭਾਅ ਬਣ ਜਾਂਦਾ ਪੱਕਾ। ਤੇ ਸੰਗਤ ਵਿੱਚ ਬੜੀ ਪਾਵਰ। ਭਾਈ ਬਿਧੀ ਚੰਦ ਦਾ ਨਾਂ ਬੜਾ ਇਤਿਹਾਸ ਵਿੱਚ ਪ੍ਰਸਿੱਧ ਹੋਇਆ। ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਇਹ ਵਰਮਾਰਨ ਨੇ ਦਿੱਤਾ। ਜਿਵੇਂ ਭਾਈ ਮੰਝ ਨੂੰ ਆਖਿਆ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹ ਥਾ ਜਗ ਲੰਘਣ ਹਾਰ। ਭਾਈ ਬਹਿਲੋ ਸਭ ਤੋਂ ਪਹਿਲੋ ਆਖਿਆ, ਰੰਗਰੇਟੇ ਗੁਰੂ ਕੇ ਬੇਟੇ ਆਖਿਆ, ਇਸੇ ਤਰ੍ਹਾਂ ਆਖਿਆ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਇਹ ਵਰ ਸੱਚੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਅਕਾਲ ਤਖਤ ਦੇ ਸਿਰਜਣਹਾਰ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਇਹ ਵਰ ਦਿੱਤਾ। ਹੁਣ ਸਾਧ ਸੰਗਤ ਹੈ ਤੇ ਉਹ ਵੀ ਇੱਕ ਚੋਰ ਸੀ, ਤੇ ਭਾਈ ਬਿਧੀ ਚੰਦ ਚੋਰ ਵੀ ਬੜਾ ਤਕੜਾ ਸੀ, ਕੋਈ ਆਮ ਚੋਰ ਨਹੀਂ ਸੀ। ਨਾਮ ਨਹੀਂ ਸੀ ਬਿਧੀ ਚੰਦ ਦਾ, ਬਿਧੀ ਚੰਦ ਉਹਦੇ ਸਾਥੀਆਂ ਨੇ ਬਿਧੀ ਚੰਦ ਰੱਖਿਆ ਸੀ, ਕਹਿੰਦੇ ਵਿਧੀਆਂ ਬੜੀਆਂ ਜਾਣਦਾ। ਆਖੋ ਸਤਨਾਮ, ਵਿਧੀ ਬੜੀ ਹੈ ਉਹਦੇ ਕੋਲ, ਜੁਗਤੀ ਬੜੀ, ਇਸੇ ਕਰਕੇ ਉਹਦਾ ਨਾਂ ਹੀ ਬਿਧੀ ਚੰਦ ਰੱਖਿਆ। ਤੇ ਅੱਗੇ ਵੀ ਗੁਰਮੁਖੋ ਚੋਰੀਆਂ ਕਰਦਾ ਸੀ, ਐਦਕੀ ਭਾਗ ਜਾਗ ਪਏ। ਪਹਿਰੇਦਾਰਾਂ ਨੂੰ ਬੇਨਤੀ ਹੈ ਕਿ ਅੱਧ ਵਿਚਾਲੇ ਮੱਥਾ ਟਿਕਾ ਕੇ ਭਾਈ ਚੱਲੋ ਰਾਹ ਵਿੱਚ, ਕਿਉਂਕਿ ਪੰਡਾਲ ਕਰੀਬਨ ਸਾਰਾ ਭਰ ਗਿਆ ਤੇ ਨਾਲੇ ਤੇ ਸੰਗਤ ਜਿਹੜੀ ਆਏਗੀ ਉਹਨਾਂ ਨੂੰ ਬਹਿਣ ਨੂੰ ਥਾਂ ਰਾਹ 'ਚ ਮਿਲ ਜਾਏਗਾ, ਤੇ ਜਦੋਂ ਆਪਾਂ ਗੁਰੂ ਸਤੋਤਰ ਪੜ੍ਹਾਂਗੇ ਨਾ ਉਦੋਂ ਮੱਥਾ ਟੇਕ ਲੈਣਗੇ ਸਾਰੇ ਅੱਗੇ ਆ ਕੇ। ਗੁਰੂ ਸਤੋਤਰ ਵੇਲੇ ਸਾਰੇ ਅੱਗੇ ਆ ਕੇ ਮੱਥਾ ਟੇਕ ਲੈਣਗੇ, ਅੱਧ ਵਿਚਾਲੇ ਮੱਥਾ ਟਿਕਾ ਕੇ ਬਿਠਾਈ ਚੱਲੋ, ਬਾਕੀ ਸੰਗਤ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਭਾਈ, ਉਹ ਨਾ ਹਿੱਲਿਓ। ਰਸਤਾ ਇੱਧਰ ਉੱਠ ਉੱਠ ਕੇ ਅੱਗੇ ਨਹੀਂ ਆਉਣਾ, ਜਿੱਥੇ ਬੈਠੇ ਹੋ ਉਵੇਂ ਜਿਵੇਂ ਪਿਆਰ ਨਾਲ ਬੈਠੇ ਰਹਿਣ, ਧਿਆਨ ਦੇਣਾ ਸੰਗਤ ਜੀ, ਇਕਾਗਰਤਾ ਬਣੇ। ਮੈਂ ਇਸ ਕਰਕੇ ਬੇਨਤੀ ਕੀਤੀ ਹੈ ਕਿਉਂਕਿ ਦਿਨ ਦੇ ਵੀ ਦੀਵਾਨ ਹੁੰਦੇ ਨੇ, ਰਾਤ ਦੇ ਵੀ, ਤੇ ਕਈ ਵਾਰੀ ਬਹੁਤੀ ਖੇਚਲ ਸਰੀਰ ਵੀ ਨਹੀਂ ਚੱਲਦਾ, ਪਰ ਹਾਜ਼ਰੀ ਤੇ ਹੁਣ ਤੁਹਾਨੂੰ ਪਤਾ ਭਰਨੀ ਪੈਂਦੀ ਇਸ ਡਿਊਟੀ ਸੰਗਤ, ਤੇ ਜੇ ਨਾ ਹੋਵੇ ਪ੍ਰੋਗਰਾਮ ਨਾ ਪਹੁੰਚਿਆ ਜਾਏ ਤੁਹਾਨੂੰ ਪਤਾ ਹੀ ਹੈ, ਫਿਰ ਸ਼ਾਬਾਸ਼ ਵੀ ਬੜੀ ਸੋਹਣੀ ਦਿੰਦੇ ਨੇ, ਤੇ ਇਹ ਤੇ ਕੋਈ ਘੱਟ ਹੀ ਸਮਝਦੇ ਆ ਵੀ ਭਾਈ ਮਜਬੂਰੀ ਹੋ ਗਈ, ਜਾਂ ਕੋਈ ਡੋਗਰ ਜੇ ਹੁਣ ਕੋਈ ਢਿੱਲਾ ਹੋਵੇ ਤੇ ਉਹ ਕਹਿੰਦਾ ਜੀ ਮੈਂ ਅੱਜ ਐਪਲੀਕੇਸ਼ਨ ਦੇ ਦਿੰਦਾ ਮੈਂ ਨਹੀਂ ਆ ਸਕਦਾ ਤੇ ਬੱਚੇ ਸਕੂਲ ਚੋਂ ਛੁੱਟੀ ਲੈ ਲੈਂਦੇ ਨੇ ਦਫ਼ਤਰਾਂ ਚੋਂ ਮਹੀਨੇ ਮਹੀਨੇ ਦੀ ਛੁੱਟੀ ਮਿਲ ਜਾਂਦੀ ਹੈ ਤੇ ਡਿਊਟੀ ਐਸੀ ਸਖਤ ਹੈ ਜਿਹਦੇ ਵਿੱਚ ਹਾਜ਼ਰੀ ਭਰਨੀ ਪੈਂਦੀ ਤੇ ਚਲੋ ਮਰਦ ਦੀ ਬਖਸ਼ਿਸ਼ ਨਾਲ ਜਿੱਥੇ ਜਿੱਥੇ ਸੰਗਤ ਆਵਾਜ਼ ਮਾਰਦੀ ਆ ਤੇ ਕਈ ਜਗ੍ਹਾ ਡਬਲ ਡਬਲ ਪ੍ਰੋਗਰਾਮ ਹੋਣ ਕਰਕੇ ਥਕਾਵਟ ਵੀ ਹੋ ਜਾਂਦੀ ਹੈ ਪਰ ਫਿਰ ਵੀ ਆਪ ਜੀ ਦੇ ਚਰਨ ਪਰਸੀ ਦੇ ਨੇ ਸੋ ਇਕਾਗਰਤਾ ਬਣ ਜਾ ਸਮਾਂ ਥੋੜਾ ਹੀ ਹੁੰਦਾ ਲਾਹਾ ਆਪਾਂ ਜ਼ਿਆਦਾ ਲਈ ਹੈ ਸੋ ਧਿਆਨ ਦੇਣਾ ਕਰਮ ਜਾਗੇ ਭਾਗ ਜਾਗੇ ਭਾਗ ਜਦੋਂ ਜਾਗਦੇ ਆ ਬਖਸ਼ਿਸ਼ ਹੁੰਦੀ ਆ ਉਹ ਪਤਾ ਨੀ ਕਿਹੜੇ ਵੇਲੇ ਹੋ ਜਾਂਦੇ ਕਦੋਂ ਸਾਡਾ ਕੋਈ ਕਰਮ ਜਾਗ ਪੈਣਾ ਤੇ ਵਿਧ ਬਣ ਜਾਂਦੀ ਇੱਕਦਮ ਕਿਰਪਾ ਹੋ ਜਾਂਦੀ ਸਤਸੰਗਤ ਜੀ ਐਸੀ ਵਿਧ ਬਣੀ ਵਿਧੀ ਚੰਦ ਚੋਰ ਤੇ ਸੀ ਬੜਾ ਤਕੜਾ ਪਰ ਅੱਜ ਉਹਨੇ ਕੀਤੀ ਚੋਰੀ ਪਿੰਡ ਵਿੱਚੋਂ ਪਿੰਡ ਵਾਲਿਆਂ ਨੂੰ ਜਾਗ ਆ ਗਈ ਮੱਝਾਂ ਖੋਲੀਆਂ ਉਹਨੇ ਤੇ ਮੱਝ ਵੀ ਇੱਕ ਅੱਧੀ ਨੀ ਖੋਲੀ 15 ਤੋਂ ਉੱਪਰ ਮੱਝਾਂ ਸੀ ਜਿਹੜੀਆਂ ਖੋਲ ਲਈਆਂ ਇਕੱਠੀਆਂ ਇਹਨੂੰ ਇਹ ਸੀ ਵੀ ਅੱਗੇ ਤਕੜਾ ਬੜਾ ਸੀ ਚੋਰ ਭਰੋਸਾ ਸੀ ਬੜਾ ਵੀ ਲੰਘ ਜਾਂਗਾ ਪਰ ਪਿੰਡ ਵਾਲਿਆਂ ਨੂੰ ਜਾਗ ਆ ਗਈ ਫੜ ਲਓ ਬਈ ਜਾਨ ਨਹੀਂ ਦੇਣਾ ਜਾਗਦਾ ਚੰਦ ਸਮਾਨੀ ਦਾਤਾ ਖੂਬਸੂਰਤੀ ਦਾ ਜਾਂ ਕੋਈ ਜਾਗਦਾ ਪੁਰਾਣਾ ਰੋਗੀ ਫਲ ਭੋਗੇ ਕਰਮਾਂ ਦੇ ਜਾਂ ਫਿਰ ਜਾਗਦੇ ਨੇ ਪ੍ਰੇਮ ਜਾਂ ਕੋਈ ਜਾਗਦਾ ਪ੍ਰੇਮ ਬਾਜੀ ਹਾਰਿਆ ਸੱਲ ਸਹਿੰਦਾ ਬਿਰਹੋਂ ਦੇ ਜਾਂ ਕੋਈ ਜਾਗਦਾ ਚੋਰ ਲੁਟੇਰਾ ਓਟ ਪਰਛਾਵਿਆਂ ਦੀ ਜਾਂ ਫਿਰ ਜਾਗਦੇ ਨੇ ਅੱਲਾ ਦੇ ਪਿਆਰੇ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਜਾਗਣ ਵਾਲੇ ਬੜੇ ਆ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਜਾਗਣਾ ਸਫਲ ਉਹਨਾਂ ਦਾ ਹੁੰਦਾ ਜਿਹੜੇ ਕੀਰਤਨ ਵਿੱਚ ਜਿਹੜੇ ਸਾਧ ਸੰਗਤ ਵਿੱਚ ਜਾਗਦੇ ਹਨ ਸੋ ਸਾਧ ਸੰਗਤ ਇਹ ਸੀ ਚੋਰ ਬੜਾ ਪੱਕਾ ਕੀਤੀ ਚੋਰੀ 15 ਤੋਂ ਉੱਪਰ ਮੱਝਾਂ ਖੋਲ ਲਈਆਂ ਪਿੰਡ ਵਾਲੇ ਪਿੱਛੇ ਪਿੱਛੇ ਚੋਰ ਕੋਲ ਹੁਣ ਇੰਨਾ ਕਿੰਨਾ ਕੁ ਸਮਾਂ ਹੁੰਦਾ ਹੈ ਫੜ ਲਓ ਬਈ ਜਾਨ ਨਹੀਂ ਦੇਣਾ ਇਹ ਮੱਝਾਂ ਨੂੰ ਦੁੜਾਈ ਲਿਜਾ ਰਿਹਾ ਛੱਡਦਾ ਹੈ ਨੀ ਵੀ ਮੱਝਾਂ ਹੀ ਛੱਡ ਦੇ ਵੀ ਤੂੰ ਲੰਘ ਜਾ ਕਹਿੰਦਾ ਕੀ ਪਤਾ ਕਿਸੇ ਪਾਸੇ ਰਾਹ ਨਿਕਲੀ ਆਵੇ ਵੀ ਮੈਂ ਨਿਕਲ ਹੀ ਜਾਵਾਂਗਾ ਪਰ ਗੁਰਮੁਖੋਂ ਜਿਵੇਂ ਉਹ ਲਾਲਚ ਹੈ ਹੀ ਐਸਾ ਸਾਧ ਸੰਗਤ ਜੀ ਬਾਂਦਰ ਨੂੰ ਜਦੋਂ ਫੜਦੇ ਨੇ ਨਾ ਮਦਾਰੀ ਪਾਉਣ ਵਾਲੇ ਉਹ ਜਾਂਦੇ ਨੇ ਬਾਂਦਰ ਨੂੰ ਫੜਨ ਵਾਸਤੇ ਕੁੱਜੇ ਚ ਛੋਲੇ ਲੈ ਜਾਂਦੇ ਪਾ ਕੇ ਤੇ ਕੁੱਜੇ ਦਾ ਮੂੰਹ ਉਹਨਾਂ ਨੇ ਛੋਟਾ ਜਿਹਾ ਰੱਖਿਆ ਹੋਇਆ ਉਹ ਕੁੱਜਾ ਸਪੈਸ਼ਲ ਬਣਵਾ ਲੈਂਦੇ ਉਹਦੇ ਚ ਪਾ ਲੈਂਦੇ ਨੇ ਛੋਲੇ ਜਦੋਂ ਗੁਰਮੁਖੋਂ ਬਾਂਦਰ ਵੇਖਦਾ ਛੋਲੇ ਉਹ ਕੁੱਜੇ ਚ ਹੱਥ ਪਾ ਲੈਂਦਾ ਹੱਥ ਤੇ ਪੈ ਜਾਂਦਾ ਉਹਦਾ ਕਿਉਂਕਿ ਹੱਥ ਸਿੱਧਾ ਪਤਲਾ ਹੈ ਲੰਘ ਜਾਂਦਾ ਜਦੋਂ ਮੁੱਠੀ ਭਰ ਲੈਂਦਾ ਫਿਰ ਉਹ ਸਾਧ ਸੰਗਤ ਹੱਥ ਬਾਹਰ ਨਿਕਲਦਾ ਜੇ ਛੋਲੇ ਛੱਡੇ ਤੇ ਬਚ ਸਕਦਾ ਹੈ ਬਾਂਦਰ ਲਾਲਚ ਕਰ ਲੈਂਦਾ ਛੋਲੇ ਛੱਡਦਾ ਨਹੀਂ ਫੜਨ ਵਾਲੇ ਫੜ ਲੈਂਦੇ ਨੇ ਇਸੇ ਕਰਕੇ ਉਹ ਫਸ ਜਾਂਦਾ ਤੇ ਗੁਰਮੁਖੋ ਜਿਵੇਂ ਉਹ ਲਾਲਚ ਸੀ ਨਾ ਵਿਧੀ ਚੰਦ ਕਹਿੰਦਾ ਕੀ ਪਤਾ ਕਿਸੇ ਪਾਸੇ ਰਾਹ ਨਿਕਲੀ ਆਵੇ ਕੀ ਪਤਾ ਲੱਗਦਾ ਤੇ ਲਾਲਚ ਭੈੜਾ ਹੁੰਦਾ ਹੈ ਮਹਾਂਪੁਰਸ਼ਾਂ ਕੋਲ ਇੱਕ ਗਿਆ ਕਹਿੰਦਾ ਬਾਬਾ ਜੀ ਬੜੀ ਗਰੀਬੀ ਆ ਸੰਤ ਕਹਿੰਦੇ ਮੋਮਬੱਤੀਆਂ ਦੇ ਦਿੰਦੇ ਤੈਨੂੰ ਚਾਰ ਫੜਾਤੀਆਂ ਕਹਿੰਦੇ ਇੱਕ ਮੋਮਬੱਤੀ ਜਗਾ ਕੇ ਤੁਰੀ ਪੂਰਬ ਵੱਲ ਜਿੱਥੇ ਬੁੱਝ ਜਾਏਗੀ ਉੱਥੋਂ ਪੁੱਟ ਲਈ ਤੈਨੂੰ ਮਾਇਆ ਮਿਲ ਜੂ ਕਹਿੰਦਾ ਜੀ ਸੱਸ ਉਹ ਮੋਮਬੱਤੀ ਲੈ ਕੇ ਤੁਰਿਆ ਜਿੱਥੇ ਮੋਮਬੱਤੀ ਬੁੱਝੀ ਜਦੋਂ ਉੱਥੋਂ ਪੁੱਟਿਆ ਮਾਇਆ ਨਿਕਲੀ ਇਹਨੇ ਥੋੜੀ ਮਾਇਆ ਕੱਢੀ ਬਾਕੀ ਦੱਬ ਦਿੱਤੀ ਅਗਲਾ ਦਿਨ ਹੋਇਆ ਮਹਾਂਪੁਰਸ਼ਾਂ ਨੇ ਕਿਹਾ ਸੀ ਤਿੰਨ ਮੋਮਬੱਤੀਆਂ ਭਾਈ ਤੂੰ ਵਰਤ ਸਕਣਾ ਜਿੱਥੇ ਬੁੱਝਣ ਉੱਥੋਂ ਪੱਟ ਲਈ ਚੌਥੀ ਮੋਮਬੱਤੀ ਨਾ ਜਗਾਈ ਫਿਰ ਤੈਨੂੰ ਨੁਕਸਾਨ ਹੋ ਜੂ ਤੇਰਾ ਲਾਲਚ ਨਾ ਕਰੀ ਬਹੁਤ ਕਹਿੰਦਾ ਸਤਿਗੁਰ ਉਹ ਪਹਿਲੀ ਮੋਮਬੱਤੀ ਜਿੱਥੇ ਬੁੱਝੀ ਜਦੋਂ ਉੱਥੋਂ ਪੁੱਟਿਆ ਨਿਕਲੀ ਮਾਇਆ ਥੋੜੀ ਜਿਹੀ ਮਾਇਆ ਲੈ ਲਈ ਬਾਕੀ ਬੰਦ ਕਰ ਦਿੱਤਾ ਗੁਰਮੁਖੋ ਦੂਜਾ ਦਿਨ ਹੋਇਆ ਦੂਜੀ ਮੋਮਬੱਤੀ ਜਗਾ ਕੇ ਤੁਰ ਪਿਆ ਜਿੱਥੇ ਇੱਕ ਮੋਮਬੱਤੀ ਬੁੱਝੀ ਤੇ ਸਤਸੰਗ ਜੀ ਪੱਛਮ ਵੱਲ ਗਿਆ ਹੁਣ ਧਰਤੀ ਪੁੱਟੀ ਵਿੱਚੋਂ ਚਾਂਦੀ ਦੀਆਂ ਸ਼ਰਫੀਆਂ ਨਿਕਲੀਆਂ ਇਹਨੇ ਫਿਰ ਮਿੱਟੀ ਪਾਤੀ ਵੀ ਚਲੋ ਹੁਣ ਧਿਆਨ ਚ ਮੇਰਾ ਹੀ ਖਜ਼ਾਨਾ ਤੇ ਸਤਸੰਗ ਜੀ ਉੱਤਰ ਵੱਲ ਚੱਲ ਪਿਆ ਫਿਰ ਤੀਜੀ ਮੋਮਬੱਤੀ ਜਗਾ ਕੇ ਜਿੱਥੇ ਮੋਮਬੱਤੀ ਬੁੱਝੀ ਉੱਥੋਂ ਥਾਂ ਪੁੱਟੀ ਉੱਥੋਂ ਸੋਨਾ ਨਿਕਲਿਆ ਤੇ ਜਦੋਂ ਇਹ ਘਰ ਆਇਆ ਕਹਿੰਦਾ ਚੌਥੀ ਵੀ ਜਗਾ ਕੇ ਚਲੀ ਗਈ ਪਰ ਸੰਤਾਂ ਨੇ ਕਿਹਾ ਸੀ ਚੌਥੀ ਮੋਮਬੱਤੀ ਜਗਾਉਣੀ ਨਹੀਂ। ਉਹ ਕਹਿੰਦਾ ਚੌਥਾ ਜਿਹੜਾ ਨਾ ਉੱਥੇ ਕੁਝ ਜ਼ਿਆਦਾ ਖਜ਼ਾਨਾ ਹੋਣਾ, ਬਾਬਿਆਂ ਨੇ ਆਪਣੇ ਵਾਸਤੇ ਰੱਖਿਆ ਹੋ ਤੇ ਆਪਾਂ ਉੱਥੇ ਵੀ ਚੱਲੀਏ। ਫਿਰ ਇਹ ਚੌਥੀ ਮੋਮਬੱਤੀ ਜਗਾ ਕੇ ਵੀ ਤੁਰ ਪਿਆ। ਜਦੋਂ ਕਹਿੰਦੇ ਨੇ ਉਹ ਜਗ੍ਹਾ ਫੁੱਟੀ ਥੱਲਿਓ ਨਿਕਲਿਆ ਢੱਕਣ, ਉਹ ਢੱਕਣ ਉੱਪਰੋਂ ਚੁੱਕਿਆ ਤੇ ਥੱਲੇ ਉਹਦੇ ਭੋਰਾ ਜਿਹਾ ਬਣਿਆ ਸੀ, ਥੱਲੇ ਨੂੰ ਪੌੜੀਆਂ ਜਾਣ, ਇਹ ਥੱਲੇ ਪੌੜੀਆਂ ਉਤਰਿਆ। ਥੱਲੇ ਇੱਕ ਆਦਮੀ ਸ਼ਤੀਰ ਉਹਦੇ ਸਿਰ ਤੇ ਬੜਾ ਵੱਡਾ, ਉਹ ਸ਼ਤੀਰ ਦਾ ਵਜਨ ਲਈ ਖੜਾ, ਬੜਾ ਦੁਖੀ ਹੈ, ਸੁੱਕਿਆ ਪਿਆ ਸਰੀਰ ਉਹਦੇ। ਇਹ ਆਖਣ ਲੱਗਾ ਤੂੰ ਕਿੱਥੋਂ ਆਇਆ? ਕਹਿੰਦਾ ਵੀ ਮੈਂ ਇੱਥੇ ਹੀ ਖੜਾ, ਤੂੰ ਦੱਸ ਕੰਮ ਕੀ ਹੈ? ਕਹਿੰਦੇ ਮੈਂ ਤੇ ਇੱਦਾਂ ਮੋਮਬੱਤੀਆਂ ਜਗਾਉਣ ਵਾਸਤੇ, ਪਹਿਲੀ ਮੋਮਬੱਤੀ ਜਗਾਈ ਮੈਨੂੰ ਉੱਥੇ ਮਾਇਆ ਮਿਲੀ, ਦੂਜੀ ਮੋਮਬੱਤੀ ਜਗਾਈ ਚਾਂਦੀ, ਤੀਜੀ ਮੋਮਬੱਤੀ ਜਗਾਈ ਸੋਨਾ ਮਿਲਿਆ। ਮੈਨੂੰ ਸੰਤਾਂ ਨੇ ਕਿਹਾ ਸੀ ਚੌਥੀ ਮੋਮਬੱਤੀ ਨਾ ਜਗਾਈ, ਪਰ ਮੈਨੂੰ ਇਹ ਸੀ ਵੀ ਇੱਥੇ ਖਜ਼ਾਨਾ ਵੱਡਾ ਹੋਊ ਕੋਈ, ਤੇ ਮੈਂ ਇੱਥੇ ਆ ਗਿਆ। ਕਹਿੰਦਾ ਖਜ਼ਾਨਾ ਤੇ ਹੈ, ਮੈਂ ਤੈਨੂੰ ਦੱਸ ਦਿੰਦਾ। ਕਹਿੰਦੇ ਕਿੱਥੇ ਆ? ਕਹਿੰਦੇ ਪਹਿਲਾਂ ਸ਼ਤੀਰ ਚੱਕ ਮੜਾ ਜਾ, ਅਮੜ ਜਾ ਹੱਥ ਲਾ, ਮੈਂ ਦੱਸਦਾ ਤੈਨੂੰ। ਜਦੋਂ ਗੁਰਮੁਖੋ ਨੇ ਸ਼ਤੀਰ ਥੱਲੇ ਸਿਰ ਦਿੱਤਾ, ਉਹ ਛਾਲ ਮਾਰ ਕੇ ਨਿਕਲ ਗਿਆ। ਕਹਿੰਦੇ ਦੱਸ ਬਈ। ਕਹਿੰਦੇ ਖਜ਼ਾਨਾ ਖਜ਼ੂਨਾ ਕੋਈ ਨਹੀਂ, ਤੇਰੇ ਵਾਂਗੂ ਮੈਂ ਵੀ ਇੱਥੇ ਇੱਕ ਦਿਨ ਫਸਿਆ, ਹੁਣ ਤੂੰ ਫਸ ਗਿਆ, ਤੇ ਉਸ ਦਿਨ ਤੋਂ ਮੈਂ ਖੜਾ ਸੀ, ਹੁਣ ਤੂੰ ਖੜਾ ਰਿਹਾ। ਕਹਿੰਦੇ ਮੈਂ ਕਿਵੇਂ ਨਿਕਲੂ? ਕਹਿੰਦੇ ਤੇਰੇ ਵਰਗਾ ਲੋਭੀ ਜਦੋਂ ਹੋਰ ਆਊ ਉਹ ਤੈਨੂੰ ਖੱਡੂ, ਫਿਰ ਇਹ ਤੇ ਖਲੋਤਾ ਰਹੇ ਇੱਥੇ। ਗੁਰਮੁਖੋ ਲੋਭੀ ਨੇ ਜਿਹੜੇ ਉਹ ਫਸਦੇ ਬੜੇ ਬੁਰੇ ਨੇ, ਬਹੁਤਾ ਲੋਭ ਨਹੀਂ ਕਰਨਾ ਚਾਹੀਦਾ, ਬਹੁਤਾ ਲਾਲਚ ਮਾੜਾ ਹੁੰਦਾ। ਸਤਸੰਗਤ ਜੀ ਜਿਉਂ ਕੁੱਕਰ ਹਰਕਾਇਆ ਧਾਵੈ ਦੈ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਮਰ ਕਹਿੰਦੇ ਨੇ ਹਲਕਾ ਕੁੱਤਾ ਹੁੰਦਾ ਨਾ ਜਿਹੜਾ, ਧਿਆਨ ਦੇਣਾ, ਲੋਭੀ ਕਹਿੰਦੇ ਨੇ ਹਲਕੇ ਕੁੱਤੇ ਵਰਗਾ, ਜਿਉਂ ਕੁੱਕਰ ਹਰਕਾਇਆ, ਜਿਵੇਂ ਹਲਕਾ ਕੁੱਤਾ ਹੁੰਦਾ, ਕਹਿੰਦੇ ਲੋਭੀ ਹਲਕੇ ਕੁੱਤੇ ਵਰਗਾ ਹੈ। ਕਿਉਂ? ਹਲਕੇ ਕੁੱਤੇ ਦਾ ਪ੍ਰਮਾਣ ਕਿਉਂ ਦਿੱਤਾ ਹੈ? ਕਿਉਂਕਿ ਕੁੱਤੇ, ਹਲਕੇ ਕੁੱਤੇ ਦੀਆਂ ਪੰਜ ਨਿਸ਼ਾਨੀਆਂ ਨੇ ਹਲਕੇ ਕੁੱਤੇ ਦੀ। ਇੱਕ ਤੇ ਹਲਕਾ ਕੁੱਤਾ ਆਪਣੇ ਘਰਦਿਆਂ ਨੂੰ ਵੱਢਣ ਲੱਗ ਪੈਂਦਾ, ਇਹ ਹਲਕੇ ਕੁੱਤੇ ਦੀ ਪਹਿਲੀ ਨਿਸ਼ਾਨੀ। ਦੂਜਾ, ਹਲਕਾ ਕੁੱਤਾ ਜਿਹੜਾ ਹੁੰਦਾ ਉਹ ਗੁਰਮੁਖੋ ਰੋਈਆਂ ਨੂੰ ਚੜ ਜਾਂਦਾ, ਟਿਕਦਾ ਨਹੀਂ। ਤੀਜਾ, ਹਲਕਾ ਕੁੱਤਾ ਜਿਹੜਾ ਉਹਦੀ ਪੂਛ ਸਿੱਧੀ ਹੋ ਜਾਂਦੀ ਹੈ, ਉਹਦਾ ਜਿਹੜਾ ਵਾਲੇ ਕੁੱਤੇ ਦੀ ਪੂਛ ਤੇ ਟੇਢੀ ਵੀ ਰਹਿੰਦੀ ਹੈ, ਪਰ ਹਲਕੇ ਕੁੱਤੇ ਦੀ ਪੂਛ ਸਿੱਧੀ ਹੋ ਜਾਂਦੀ ਹੈ, ਇਹ ਤੀਜੀ ਨਿਸ਼ਾਨੀ ਹੈ। ਹਲਕਾ ਕੁੱਤਾ ਗੁਰਮੁਖੋ ਮੂੰਹ ਵਿੱਚੋਂ ਝੱਗ ਸਿੱਟਦਾ ਰਹਿੰਦਾ, ਇਹ ਚੌਥੀ ਨਿਸ਼ਾਨੀ ਹੈ। ਤੇ ਪੰਜਵੀਂ ਨਿਸ਼ਾਨੀ ਆ ਹਲਕੇ ਕੁੱਤੇ ਦੀ, ਉਹ ਪਾਣੀ ਤੋਂ ਡਰਦਾ। ਹਲਕਾ ਕੁੱਤਾ ਤਾਂ ਆਖਿਆ ਲੋਭੀ ਨੂੰ, ਲੋਭੀ ਤੇ ਹਲਕੇ ਕੁੱਤੇ ਦੇ ਵਿੱਚ ਜਿਹੜਾ ਬਹੁਤਾ ਫਰਕ ਨਹੀਂ, ਕਹਿੰਦੇ ਹਲਕੇ ਕੁੱਤੇ ਦੀਆਂ ਪੰਜ ਨਿਸ਼ਾਨੀਆਂ ਨੇ, ਲੋਭੀ ਦਾ ਵੀ ਇਹੀ ਹਿਸਾਬ ਕਿਤਾਬ ਆ। ਉਹਦੇ ਵਿੱਚ ਵੀ ਵੇਖੋਗੇ ਤੁਸੀਂ ਪੰਜ ਨਿਸ਼ਾਨੀਆਂ ਨੇ ਲੋਭੀ ਦੀਆਂ ਵੀ। ਹਲਕਾ ਕੁੱਤਾ ਜਿਹੜਾ ਉਹ ਗੁਰਮੁਖੋ ਘਰਦਿਆਂ ਨੂੰ ਵੱਢਣ ਲੱਗ ਪੈਂਦਾ। ਜਿਹੜਾ ਬਾਹਲਾ ਲੋਭੀ ਹੋ ਜਾਏ ਨਾ, ਉਹਨੂੰ ਭਰਾ ਵੀ ਨਹੀਂ ਦੇਖਦਾ ਕੋਈ, ਉਹਨੂੰ ਪਿਓ ਵੀ ਨਹੀਂ, ਤਾਂ ਆਪਣਿਆਂ ਤੇ ਕੇਸ ਕਰੂ ਆਖੋ ਸਤਨਾਮ। ਉਹ ਜ਼ਿਆਦਾਤਰ ਝਗੜੇ ਉਹਦੇ ਬਾਹਰਲਿਆਂ ਚ ਨਹੀਂ, ਉਹ ਆਪਣਿਆਂ ਚ ਹੀ ਕਰੂ, ਕਦੇ ਨਾ ਲੜਾਈ ਦੇ ਬਹਾਨੇ ਬਣਾਉਂਦਾ, ਫਿਰ ਆਪਣੇ ਭਰਾਵਾਂ ਤੇ ਹੀ ਕੇਸ ਕਰੀ ਜੋ ਮਾੜੀ ਮਾੜੀ ਗੱਲ, ਕਿਉਂਕਿ ਲੋਭ ਬਹੁਤਾ ਹੁੰਦਾ। ਮੇਰੇ ਜੀ ਇਹਨੇ ਵੱਟ ਵੱਟ ਲਈ, ਮੇਰੇ ਜੀ ਆ ਮਾੜਾ ਜਿਹਾ ਨੁਕਸਾਨ ਕਰ ਦਿੱਤਾ, ਉਹ ਆਪਣੇ ਘਰਦਿਆਂ ਨੂੰ ਵੀ ਨਹੀਂ ਬਖਸ਼ਦਾ ਜਿਹੜਾ ਬਹੁਤਾ ਲੋਭੀ ਹੋਵੇ, ਪਹਿਲੀ ਨਿਸ਼ਾਨੀ। ਇਸੇ ਤਰ੍ਹਾਂ ਗੁਰਮੁਖੋ ਦੂਜੀ ਨਿਸ਼ਾਨੀ ਆ ਹਲਕੇ ਕੁੱਤੇ ਦੀ, ਉਹ ਰੋਈਆਂ ਚੜ ਜਾਂਦਾ, ਟਿਕਦਾ ਨਹੀਂ ਕਿਤੇ। ਕਹਿੰਦੇ ਟਿਕਦਾ ਲੋਭੀ ਵੀ ਨਹੀਂ, ਆਖੋ ਸਤਨਾਮ। ਉਹ ਟਿਕ ਕੇ ਰੋਟੀ ਨਹੀਂ ਖਾ ਸਕਦਾ, ਉਹ ਲੋਭ ਵਿੱਚ ਦਰ ਦਰ ਤੇ ਫਿਰਦਾ ਹੀ ਰਹਿੰਦਾ, ਕਦੇ ਨਾ ਕਦੇ ਕੋਈ ਨਾ ਕੋਈ ਢਾਹ ਭੰਨ ਉਹਨੇ ਕਰਦੇ ਹੀ ਰਹਿਣਾ, ਕਰਦੇ ਹੀ ਰਹਿਣਾ। ਉਹਦਾ ਉਹ ਟਿਕ ਕੇ ਨਹੀਂ, ਟੇਕ ਨਹੀਂ ਹੁੰਦੀ ਉਹਨੂੰ, ਸਹਿਜ ਨਹੀਂ ਹੁੰਦਾ ਉਹਦੇ ਅੰਦਰ, ਉਹ ਵੀ ਭਜਿਆ ਹੀ ਫਿਰਦਾ, ਬਹੁਤਾ ਲੋਭੀ ਹੋਏਗਾ ਜਿਹੜਾ। ਹੁਣ ਸਤਸੰਗ ਤੀਜੀ ਨਿਸ਼ਾਨੀ ਆ ਹਲਕੇ ਕੁੱਤੇ ਦੀ ਕਿ ਉਹ ਮੂੰਹ ਵਿੱਚੋਂ ਝੱਗ ਸਿੱਟਦਾ। ਜੇ ਲੋਭੀ ਦੀ ਵੀ ਇਹ ਨਿਸ਼ਾਨੀ ਆ ਪੱਕੀ ਵੀ ਉਹ ਦੂਜੇ ਬੰਦਿਆਂ ਦੀ ਨਿੰਦਿਆ ਕਰਨ ਰੂਪੀ ਝੱਗ ਹਰ ਸਮੇਂ ਸਿੱਟਦਾ ਰਹਿੰਦਾ। ਦੂਜਿਆਂ ਦੀ ਨਿੰਦਿਆ ਕਰੂ, ਭਰਾਵਾਂ ਦੀ, ਪਿਓ ਦੀ, ਮਾਤਾ ਦੇ ਵੀ ਵਿਰੁੱਧ ਬੋਲੇਗਾ, ਸਭ ਨੂੰ ਮਾੜਾ ਹੀ ਮਾੜਾ ਆਖੇਗਾ। ਇਹ ਲੋਭੀ ਦੀ ਨਿਸ਼ਾਨੀ ਹੈ। ਜਿਵੇਂ ਹਲਕਾ ਕੁੱਤਾ ਝੱਗ ਸਿੱਟਦਾ, ਤੇ ਹਲਕੇ ਕੁੱਤੇ ਦੀ ਚੌਥੀ ਨਿਸ਼ਾਨੀ ਹੈ ਉਹਦੀ ਪੂਛ ਸਿੱਧੀ ਹੋ ਜਾਂਦੀ ਹੈ। ਲੋਭੀ ਦੀ ਵੀ ਇਹ ਚੌਥੀ ਨਿਸ਼ਾਨੀ ਆ, ਉਹ ਵੀ ਹਰੇਕ ਅੱਗੇ ਹੱਥ ਅੜਦਾ ਫਿਰਦਾ, ਹਥੇਲੀਆਂ ਸਿੱਧੀਆਂ ਹੀ ਕਰੀ ਫਿਰਦਾ। ਆਖੋ ਸਤਨਾਮ। ਤੇ ਗੁਰਮੁਖੋ ਪੰਜਵੀਂ ਨਿਸ਼ਾਨੀ ਆ, ਹਲਕਾ ਕੁੱਤਾ ਪਾਣੀ ਤੋਂ ਡਰਦਾ, ਗੁਰਮੁਖੋ ਲੋਭੀ ਬਾਣੀ ਤੋਂ ਡਰਦਾ। ਆਖੋ ਸਤਨਾਮ। ਇਹ ਪੰਜ ਨਿਸ਼ਾਨੀਆਂ ਨੇ। ਜਿਉਂ ਕੂਕਰ ਹਰਕਾਇਆ, ਹਲਕਾ ਕੁੱਤਾ ਹੈ ਨਾ, ਜਿਵੇਂ ਲੋਭੀ ਵੀ ਇਸੇ ਤਰ੍ਹਾਂ ਦਾ ਹੁੰਦਾ। ਤੇ ਬਹੁਤਾ ਲੋਭ ਨਹੀਂ ਕਰਨਾ ਚਾਹੀਦਾ, ਮਾੜਾ ਹੈ। ਵੈਸੇ ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਔਰ ਮਾਇਆ ਗੁਜਰਾਨ ਹੈ। ਮਾਇਆ ਦੀ ਜ਼ਰੂਰਤ ਹੈ ਜ਼ਰੂਰ, ਪਰ ਜੇ ਹੁਣ ਬੇੜੀ ਤੈਰਨ ਵਾਸਤੇ ਪਾਣੀ ਚਾਹੀਦਾ ਹੈ, ਪਰ ਜੇ ਤੇ ਉਹ ਹੁਣ ਠੀਕ ਰਵੇ, ਥੱਲੇ ਰਵੇ, ਤੇ ਉਹ ਪਾਣੀ ਬੇੜੀ ਨੂੰ ਤਾਰੇਗਾ, ਤੇ ਜੇ ਉਹ ਲੋੜ ਤੋਂ ਉੱਪਰ ਹੋ ਜਾਏ, ਵੱਧ ਜਾਏ, ਫਿਰ ਉਹ ਡੋਬੇਗਾ ਵੀ ਪਾਣੀ ਬੇੜੀ ਨੂੰ। ਮਾਇਆ ਠੀਕ ਆ, ਚਾਹੀਦੀ ਆ, ਪਰ ਕਈ ਵਾਰੀ ਮਾਇਆ ਹੀ ਸਾਧ ਸੰਗਤ ਜੀ ਦੁੱਖਾਂ ਦਾ ਘਰ ਬਣ ਜਾਂਦੀ ਆ। ਉਹ ਦੁੱਖ ਕਲੇਸ਼ ਆਉਂਦੇ ਨੇ ਬਹੁਤੀ ਮਾਇਆ ਕਰਕੇ। ਲੋੜ ਹੈ ਜਿੰਨੀ ਕੁ ਮਹਾਰਾਜ ਦੇ ਰਹੇ ਨੇ ਠੀਕ ਆ, ਬਹੁਤਾ ਲੋਭ ਨਹੀਂ ਕਰਨਾ ਚਾਹੀਦਾ। ਬਹੁਤੇ ਲੋਭੀ ਨੇ ਜਿਹੜੇ, ਉਹਨਾਂ ਨੂੰ ਟੇਕ ਨਹੀਂ, ਉਹਨਾਂ ਨੂੰ ਸ਼ਾਂਤੀ ਨਹੀਂ ਦੇਈ। ਤੇ ਬਿਧੀ ਚੰਦ ਲੋਭ ਕਰ ਗਿਆ, ਕਹਿੰਦਾ ਚੱਲੇ ਤੇ ਹੁਣ ਹੈ ਹੀ ਆ, ਤੇ ਜੇ ਮੱਝਾਂ ਨਿਕਲ ਗਈਆਂ, ਕੀ ਪਤਾ ਕੋਈ ਨਾ ਕੋਈ ਰਾਹ ਅੱਗੇ ਆਈ ਜਾਵੇ। ਪਿੰਡ ਵਾਲੇ ਕਹਿੰਦੇ ਨੇ ਫੜ ਲਓ ਬਸ, ਇਹ ਸਤ ਸੰਗਤ ਜੀ ਮੱਝਾਂ ਅੱਗੇ ਲਾ ਲਈਆਂ। ਚੱਲਦਾ ਚੱਲਦਾ ਪਹੁੰਚਿਆ ਇੱਕ ਟੋਭਾ ਸੀ ਛੱਪੜ, ਉਹ ਟੋਭੇ ਦੇ ਕੰਢੇ ਤੇ ਬੈਠਾ ਸੀ ਭਾਈ ਅਦਲੀ, ਗੁਰੂ ਅਰਜਨ ਦੇ ਮਰ ਦਾ ਸਿੱਖ। ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਚੋਰਾਂ ਦਾ ਜਾਗਣ ਦਾ ਟਾਈਮ ਹੈ 12 ਤੋਂ 3, ਤੀਜਾ ਪਹਿਰ, ਤੇ ਚੌਥਾ ਪਹਿਰ ਹੁੰਦਾ 3 ਤੋਂ 6 ਅੰਮ੍ਰਿਤ ਵੇਲਾ। ਇਹ ਟਾਈਮ ਹੁੰਦਾ ਭਿੰਨੀ ਰਹਿਣੜੀਏ ਚਮਕਣ ਤਾਰੇ, ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਇਹ ਰੱਬ ਦੇ ਪਿਆਰਿਆਂ ਦਾ ਜਾਗਣ ਦਾ ਵਕਤ ਹੈ। ਤੇ ਸਤ ਸੰਗਤ ਜੀ ਉਹ ਪਹਿਰ ਤੇ ਸੀ ਤੀਜਾ, ਪਰ ਜਦੋਂ ਤੱਕ ਇਹ ਭੱਜਿਆ ਉਦੋਂ ਨੂੰ ਚੌਥਾ ਪਹਿਰ ਸ਼ੁਰੂ ਹੋ ਗਿਆ। ਤੇ ਭਾਈ ਅਦਲੀ ਛੱਪੜ ਦੇ ਕੰਢੇ ਰੋਜ਼ ਚੌਂਕੜਾ ਮਾਰ ਕੇ ਟੋਭੇ ਦੇ ਕੰਢੇ ਤੇ ਬੈਠਦਾ ਸੀ, ਸਿਮਰਨ ਕਰਦਾ ਸੀ। ਉਹ ਅੱਜ ਫੇਰ ਬੈਠਾ, ਅੱਗੇ ਰਾਹ ਬੰਦ ਹੋ ਗਿਆ, ਬਸ ਟੋਭਾ ਹੀ ਸੀ। ਹੁਣ ਬਿਧੀ ਚੰਦ ਕਹਿੰਦਾ ਮੈਂ ਤੇ ਨਹੀਂ ਬਚਦਾ, ਪਿੰਡ ਵਾਲੇ ਨੇੜੇ ਆ ਗਏ। ਭਾਈ ਅਦਲੀ ਦੇ ਗੋਡੇ ਨੂੰ ਜਾ ਫੜਿਆ, ਕਹਿੰਦਾ ਬਾਬਾ ਜੀ ਭਜਨ ਕਰਦਾ ਸੀ, ਦੱਸ ਬਈ ਕੌਣ, ਮੈਨੂੰ ਬਚਾਓ, ਮੈਂ ਤੁਹਾਡੇ ਰੱਖਣ ਦਾ ਹੀ ਅੱਜ, ਮੇਰਾ ਕੋਈ ਹੀਲਾ ਨਹੀਂ। ਕਹਿੰਦੇ ਹੋਇਆ ਕੀ ਹੈ ਭਾਈ, ਦੱਸ ਤੇ ਸਹੀ। ਬਸ ਬਾਬਾ ਜੀ ਮਿਹਰ ਕਰ ਦਿਓ, ਅੱਜ ਬਚਾ ਦਿਓ। ਕਹਿੰਦੇ ਹੋਇਆ ਕੀ ਹੈ, ਪਿੰਡ ਆ ਚੋਰ ਮੇਰੇ ਮਗਰ ਪਿੰਡ ਵਾਲੇ ਪਏ ਨੇ। ਕਹਿੰਦੇ ਗਲਤੀ ਕੀ ਤੂੰ ਕੀਤੀ ਹੈ। ਕਹਿੰਦੇ ਮੈਂ ਚੋਰ ਹਾਂ, ਸੱਚ ਦੱਸਦਾ, ਮੈਂ ਚੋਰ ਹਾਂ, ਚੋਰੀ ਕਰਕੇ ਭੱਜਦਾ ਸੀ, ਮੇਰਾ ਨਾਂ ਬਿਧੀ ਚੰਦ ਆ, ਆ ਮੱਝਾਂ ਮੈਂ ਚੋਰੀ ਕੀਤੀ ਹੈ। ਭਾਈ ਅਦਲੀ ਕਹਿੰਦਾ ਭਾਈ ਮਾੜਾ ਕਰਮ ਕਰ ਰਿਹਾ, ਫਲ ਤੇ ਹੁਣ ਭੋਗਣਾ ਪੈਣਾ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ, ਜਿਹੋ ਜਿਹਾ ਬੀਜਿਆ ਵੱਢਣਾ ਪੈਣਾ। ਭਾਈ ਆਖਣ ਲੱਗਾ ਬਾਬਾ ਜੀ ਬਸ ਕਿਰਪਾ ਕਰੋ। ਕਹਿੰਦੇ ਗੱਲ ਸੁਣ, ਲਾ ਕੰਨਾਂ ਨੂੰ ਹੱਥ ਅੱਗੇ ਤੋਂ ਮੁੜ ਕੇ, ਚੋਰੀ ਤੇ ਨਹੀਂ ਕਰਦਾ? ਕਹਿੰਦਾ ਨਾ ਬਾਬਾ ਜੀ ਮੈਂ ਮੁੜ ਕੇ ਚੋਰੀ ਨਹੀਂ ਕਰਦਾ, ਹਾਲਾਂਕਿ ਉਦੋਂ ਉੱਪਰੋਂ ਉੱਪਰੋਂ ਹੀ ਕਹਿ ਰਿਹਾ ਸੀ, ਪੱਕੇ ਚੋਰ ਚੋਰੀ ਨਹੀਂ ਛੱਡਦੇ। ਆਖੋ ਸਤਨਾਮ। ਮਾਰ ਬੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ, ਵੇਸ਼ਵਾ ਰਤ ਬਿਰਥਾ ਭੈ ਮਨ ਮੇਂ ਨਾ ਸ਼ੰਕਾ, ਮਨ ਜਵਾਰੀ ਨਾ ਸਰਬੰਸ ਹਾਰੈ ਸਹਿ ਤਕਤ, ਅਮਲੀ ਨਾ ਅਮਲ ਤਜਤ ਜੋਤ ਘਾਰ ਕੀਏ, ਦੋਖ ਦੁਖ ਲੋਗ ਵੈਦ ਸੁਨਤ ਸ਼ਕਤ ਹੈ, ਅਦਮ ਅਸਾਧ ਸੰਗ ਛਾੜਤ ਨ ਅੰਗੀਕਾਰ, ਗੁਰਸਿੱਖ ਸਾਧ ਸੰਗ ਛਾੜ ਕਿਉਂ ਸਕਤ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਮੌਤ ਦਾ ਡਰ ਵੀ ਹੁੰਦਾ, ਪਰ ਪੱਕੇ ਚੋਰ ਚੋਰੀ ਨਹੀਂ ਛੱਡਦੇ, ਜੋ ਮਰਜ਼ੀ ਹੋ ਜਾਏ, ਜਿਹੜੇ ਪੱਕੇ ਚੋਰ ਹੋਣਗੇ ਨਾ ਉਹ ਨਹੀਂ ਚੋਰੀ ਛੱਡਦੇ। ਤੁਸੀਂ ਜਿੰਨਾ ਮਰਜ਼ੀ ਸਮਝਾ ਲਓ, ਗੁਰੂ ਦੀ ਕਿਰਪਾ ਹੋਵੇ ਤੇ ਵੱਖਰੀ ਗੱਲ ਹੈ। ਉਹ ਕਰਾਮਾਤ ਹੀ ਮੰਨੋ ਜੇ ਚੋਰ ਚੋਰੀ ਛੱਡ ਜਾਏ ਵੀ ਗੁਰੂ ਨੇ ਕਰਾਮਾਤ ਕੀਤੀ ਹੈ ਭਾਈ ਇਹਦੇ ਤੇ ਮਿਹਰ ਹੀ ਕੀਤੀ ਹੈ। ਜੇ ਚੋਰ ਚੋਰੀ ਛੱਡ ਜਾਏ ਨਹੀਂ ਤੇ ਚੋਰ ਚੋਰੀ ਨਹੀਂ ਛੱਡਦਾ ਜੋ ਮਰਜ਼ੀ ਹੋ ਜਾਏ। ਭਾਈ ਗੁਰਦਾਸ ਜੀ ਕਹਿੰਦੇ ਨੇ ਮਰਨ ਦਾ ਡਰ ਹੁੰਦਾ ਹੈ, ਅੱਜ ਫੜ ਲਓ ਪੁਲਿਸ ਵਿੱਚ ਫੜਾ ਦਿਓ, ਕੁਟਾਪਾ ਚਾੜ ਦਿਓ, ਅਗਲੇ ਦਿਨ ਉਹ ਫਿਰ ਚੋਰੀ ਕਰਨ ਜਾਓ, ਹਟਦਾ ਨਹੀਂ ਜੋ ਮਰਜ਼ੀ ਹੋ। ਆਪਣੇ ਦੀਵਾਨਾਂ ਚ ਕਈ ਵਾਰੀ ਵੇਖਿਆ ਉਧਰ ਪਟਿਆਲੇ ਏਰੀਏ ਚ, ਹੋ ਸਕਦਾ ਇੱਥੇ ਵੀ ਆਉਂਦੇ ਹੋਣ, ਜਦੋਂ ਇਕੱਠ ਜ਼ਿਆਦਾ ਹੁੰਦਾ ਤੇ ਬੀਬੀਆਂ ਨਾ ਚੈਨੀਆਂ ਕੱਟਣ ਵਾਲੀਆਂ, ਸੋਨਾ ਸਾਨਾ ਉਹਨਾਂ ਨੇ ਲੈ ਜਾਣਾ ਕੱਟ ਕੇ, ਤੇਜਾਬ ਦੀ ਸਲਾਈ ਹੁੰਦੀ ਸੀ ਉਹਨਾਂ ਕੋਲ, ਉਹ ਤੇਜਾਬ ਨਾਲ ਮਾੜਾ ਜਿਹਾ ਉਹਨਾਂ ਨੇ ਸੋਨੇ ਨੂੰ ਲਾਉਣਾ ਤੇ ਉਹਨੇ ਨਾਲ ਹੀ ਉਹ ਕੱਟਿਆ ਜਾਂਦਾ ਸੀ, ਐਸੇ ਕੈਮੀਕਲ ਉਹ ਸੋਨਾ ਕੱਟ ਕੇ ਲੈ ਜਾਣਾ, ਮੱਥਾ ਟੇਕਣ ਲੱਗਿਆ ਰਸ਼ ਜ਼ਿਆਦਾ ਹੁੰਦਾ ਤੇ ਗੁਰਮੁਖੋ ਫਿਰ ਇੱਕ ਦੋ ਵਾਰੀ ਫੜੀਆਂ ਵੀ ਗਈਆਂ ਬੀਬੀਆਂ, ਪੁਲਿਸ ਕੋਲ ਉਹਨਾਂ ਨੂੰ ਫੜਾਇਆ ਗਿਆ ਤੇ ਸਾਧ ਸੰਗਤ ਇੱਕ ਦਿਨ ਉਹਨਾਂ ਨੂੰ ਪੁਲਿਸ ਵਿੱਚ ਫੜ ਕੇ ਲੈ ਕੇ ਗਏ, ਦਿਨ ਦੋ ਨਹੀਂ ਲੰਘੇ ਉਹ ਫਿਰ ਦੀਵਾਨਾਂ 'ਚ ਫੜੀਆਂ ਗਈਆਂ। ਉਹਨਾਂ ਨੂੰ ਆਖਿਆ ਤੁਹਾਨੂੰ ਡਰ ਨਹੀਂ ਲੱਗਦਾ? ਕਹਿੰਦੇ ਸਾਡਾ ਧੰਦਾ ਹੀ ਇਹ, ਸਾਨੂੰ ਕੰਮ ਹੀ ਇਹ, ਜਿੱਥੇ ਜਿੱਥੇ ਸਮਾਗਮ ਹੁੰਦੇ ਨੇ ਅਸੀਂ ਪਹੁੰਚਦੇ ਹਾਂ, ਜਿੰਨਾ ਮਰਜ਼ੀ ਰੋਕ ਲਓ ਨਹੀਂ ਹਟਦੇ ਲੋਕ, ਐਸੇ ਨੇ ਜੋ ਮਰਜ਼ੀ ਕਰ ਲਓ ਪੱਕਾ ਚੋਰ ਚੋਰੀ ਨਹੀਂ ਛੱਡਦਾ। ਗੁਰਮੁਖੋ ਭਾਈ ਗੁਰਦਾਸ ਜੀ ਕਹਿੰਦੇ ਨੇ ਵੇਸ਼ਵਾ ਰਤ ਬਿਰਥਾ ਭਏ ਮਨ ਮੇਂ ਨਾ ਸ਼ੰਕਾ ਮੰਨੈ, ਸੱਚੇ ਪਾਤਸ਼ਾਹ ਭੈੜੀ ਵਾਦੀ ਤੋਂ ਬਚਾ ਕੇ ਰੱਖਣ। ਜਿਹੜਾ ਵੇਸ਼ਵਾ ਗਾਮੀ ਹੋ ਜਾ ਭਾਈ ਸਾਹਿਬ ਕਹਿੰਦੇ ਹਟਦਾ ਉਹ ਵੀ ਨਹੀਂ, ਆਖੋ ਸਤਨਾਮ, ਉਹ ਵੀ ਨਹੀਂ ਹਟਦਾ। ਤੇ ਸਾਧ ਸੰਗਤ ਤੀਸਰਾ ਪ੍ਰਮਾਣ ਹੈ ਜੁਆਰੀ ਦਾ ਸਰਬੰਸ ਹਾਰੈ ਸੈ ਥਕਤ, ਜਿਹੜਾ ਪੱਕਾ ਜੁਆਰੀ ਆ ਹੋਵੇ ਉਹ ਸਰਬੰਸ ਵੀ, ਸਰਬੰਸ ਤੋਂ ਅਰਥ ਹੈ ਸਾਰਾ ਕੁਛ, ਸਰਬੰਸ ਸਾਰਾ ਕੁਛ, ਹਾਰ ਜਾਵੇ ਭਾਵੇਂ ਦਾ ਤੇ ਲਾ ਦੇਵੇ, ਪਰ ਜਿਹੜੇ ਪੱਕੇ ਜੁਆਰੀ ਹੋਣਗੇ ਜੂਆ ਖੇਡਣਾ ਨਹੀਂ ਛੱਡਦੇ, ਜੂਆ ਖੇਡਣਾ ਨਹੀਂ ਛੱਡਦੇ, ਜੋ ਮਰਜ਼ੀ ਕਰ ਲਓ। ਅਮਲੀ ਨਾ ਅਮਲ ਤਜਤ ਜੋਤ ਜੋਤ ਘਾਰ ਕੀਏ ਦੁੱਖ ਦੁੱਖ ਲੋਕ ਵੈਦ ਸੁਨਤ ਸ਼ਕਤ ਹੈ, ਪੱਕੇ ਅਮਲੀ ਨੇ ਜਿਹੜੇ ਉਹ ਅਮਲ ਨਹੀਂ ਛੱਡਦੇ ਜੋ ਮਰਜ਼ੀ ਕਰ ਲਓ। ਆ ਜਿਹੜਾ ਜੂਆ ਹੈ ਨਾ ਗੁਰਮੁਖੋ, ਇਸੇ ਕਰਕੇ ਤਾਸ਼ ਖੇਡਣ ਦੀ ਮਨਾਹੀ ਹੈ ਭਾਈ, ਤਾਸ਼ ਨਹੀਂ ਖੇਡਣੀ, ਕਿਉਂਕਿ ਤਾਸ਼ ਤੋਂ ਹੀ ਫਿਰ ਅੱਗੇ ਵੱਧ ਜਾਂਦਾ ਕੰਮ। ਗੁਰਮਤ ਵਿੱਚ ਤਾਸ਼ ਖੇਡਣ ਤੋਂ ਮਨਾਹੀ, ਰੋਕ ਆ। ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਨੇ ਉਹ ਤਾਸ਼ ਨਹੀਂ ਖੇਡਦੇ, ਕਿਉਂਕਿ ਇਹੀ ਜੂਏ ਦਾ ਮੁੱਢ, ਇਹਦੇ ਤੋਂ ਫਿਰ ਹੌਲੀ ਹੌਲੀ ਆਦਤ ਵੱਧ ਜਾਂਦੀ ਹੈ। ਤੇ ਅੱਜ ਕੱਲ੍ਹ ਤੇ ਵੇਖਿਆ ਬੜੇ ਲੋਕ ਸੱਟੇ ਲਾਉਣ ਵਾਲੇ ਨੇ, ਕਦੇ ਕਿਤੇ 10 ਰੁਪਈਏ, 10,000 ਤੱਕ, 10 ਲੱਖ ਤੱਕ ਉਹ ਦਾਤ ਤੇ ਲਾ ਦਿੰਦੇ। ਸਾਡੇ ਕੋਲ ਇੱਕ ਆਇਆ ਮੈਨੂੰ ਆਂਦਾ ਬਾਬਾ ਜੀ, ਮੈਂ ਕਿਹਾ ਹਾਂਜੀ, ਸੱਟੇ ਦਾ ਨੰਬਰ ਦੱਸਿਓ। ਮੈਂ ਕਿਹਾ ਤੂੰ ਜੁੱਤੀਆਂ ਤੇ ਨਹੀਂ ਖਾਣੀਆਂ ਕਿਤੇ, ਸੱਟੇ ਦਾ ਨੰਬਰ ਇਹ ਕਿਉਂ? ਮੈਂ ਕਿਹਾ ਤੂੰ ਮੈਨੂੰ ਪੁੱਛਿਆ? ਕਹਿੰਦਾ ਕਈ ਬਾਬੇ ਦੱਸ ਦਿੰਦੇ ਵੀ ਆਹ ਨੰਬਰ ਲਾ ਦੇ, ਉਹ ਸਮਾਣੇ ਏਰੀਏ ਦਾ ਸੀ। ਮੈਂ ਕਿਹਾ ਜਿਹੜੇ ਬਾਬੇ ਤੈਨੂੰ ਦੱਸਦੇ ਉਹ ਫ੍ਰੀ ਦੱਸਦੇ, ਫ੍ਰੀ ਕੇ ਪੈਸੇ ਲੈਂਦੇ? ਕਹਿੰਦਾ ਬਾਬਾ ਜੀ 50 ਦੇ ਦਿਓ, 100 ਦੇ ਦਿਓ, 50 ਤੋਂ ਘੱਟ ਤੇ ਨਹੀਂ ਨਾ ਫਿਰ ਮੱਥਾ ਟੇਕੀ ਤੇ ਤਾਂ ਦੱਸਦੇ। ਮੈਂ ਕਿਹਾ 50 ਰੁਪਈਏ ਦੇ ਦਿਓ, ਸੱਟੇ ਦਾ ਨੰਬਰ ਦੱਸ, ਲੱਗ ਜਾਂਦਾ ਕਿ ਨਹੀਂ? ਕਹਿੰਦਾ ਕਦੇ ਕਦੇ ਲੱਗ ਜਾਂਦਾ, ਮਹੀਨੇ ਚ ਇੱਕ ਦਿਨ ਲੱਗ ਗਿਆ, ਬਾਕੀ 29 ਦਿਨ ਨਹੀਂ ਲੱਗਿਆ। ਕਹਿੰਦਾ ਨਾ ਨਾ। ਮੈਂ ਗੁਰਮੁਖਾ ਤੇਰੇ ਵਰਗੇ ਜੇ 5-7 ਉਸ ਬਾਬੇ ਕੋਲ ਆ ਜਾਣ, ਤੁਹਾਡਾ ਲੱਗੇ ਨਾ ਲੱਗੇ, ਬਾਬੇ ਦਾ ਰੋਜ਼ ਲੱਗ ਜਾਂਦਾ, ਉਹਦਾ ਤੇ ਆਪੇ, ਉਹਦਾ ਤੇ ਆਪੇ ਚੜ੍ਹਦੀ ਕਲਾ। ਤੇਰੇ ਵਰਗੇ 5-7-10 ਆ ਗਏ, ਉਹਨੇ ਹੋਰ ਕੀ ਚਾਹੀਦਾ, ਉਹਨੂੰ ਅੱਖਾਂ ਜੀਆਂ ਬੰਦ ਕਰਕੇ ਬਹਿ ਜਾਂਦੇ ਨੇ, ਬੜੇ ਏਦਾਂ ਦੇ ਪਖੰਡ ਚੱਲਦੇ ਆ। ਸੋ ਭਾਈ ਗੁਰਮਤ ਵਿੱਚ ਇਸ ਗੱਲ ਤੋਂ ਮਨਾਹੀ ਹੈ ਕਿ ਤਾਸ਼ ਵਗੈਰਾ ਵੀ ਨਹੀਂ ਖੇਡਣੀ ਚਾਹੀਦੀ, ਇਹਦੇ ਤੋਂ ਕੰਮ ਫਿਰ ਅੱਗੇ ਵੱਧਦਾ ਹੈ। ਅੰਮ੍ਰਿਤਧਾਰੀ ਜੋ ਗੁਰਸਿੱਖ ਹਨ ਉਹ ਕਦੇ ਵੀ ਤਾਸ਼ ਨਹੀਂ ਖੇਡਦੇ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਅਮਲੀ ਅਮਲ ਨਹੀਂ ਛੱਡਦਾ। ਇੱਥੋਂ ਤੱਕ ਹੋ ਗਏ ਗੁਰਮੁਖੋ ਚਾਰ ਪ੍ਰਮਾਣ। ਲਾਸਟ ਪੰਗਤੀ ਚ ਕਹਿੰਦੇ ਨੇ ਅਦਮ ਅਸਾਧ ਸੰਗ ਛੱਡ ਤਨਾ ਅੰਗੀਕਾਰ। ਮਾੜੇ ਬੰਦੇ ਮਾੜੇ ਕੰਮ ਨਹੀਂ ਛੱਡਦੇ, ਚੋਰ ਚੋਰੀ ਨਹੀਂ ਛੱਡਦਾ, ਅਮਲੀ ਅਮਲ ਨਹੀਂ ਛੱਡਦਾ, ਵੇਸ਼ਵਾ ਗਾਮੀ ਆਪਣਾ ਸੁਭਾਅ ਨਹੀਂ ਛੱਡਦਾ, ਜੁਆਰੀ ਜੂਆ ਖੇਡਣਾ ਨਹੀਂ ਛੱਡਦਾ,
ਮਾੜੇ ਬੰਦੇ ਜੇ ਮਾੜੇ ਕੰਮ ਨਹੀਂ ਛੱਡਦੇ ਤੇ ਗੁਰੂ ਦਾ ਸਿੱਖ ਸਾਧ ਸੰਗਤ ਕਰਨੀ ਕਿਵੇਂ ਛੱਡ ਦੇਵੇ? ਆਖੋ ਸਤਨਾਮ। ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ? ਉਹ ਛੱਡ ਹੀ ਨਹੀਂ ਸਕਦਾ ਜੇ ਆਪਣੇ ਸੁਭਾਅ ਨਹੀਂ ਛੱਡਦੇ ਤੇ ਗੁਰੂ ਦਾ ਸਿੱਖ ਕਿਵੇਂ ਛੱਡ ਦੇਵੇ ਆਪਣਾ ਸੁਭਾਅ? ਪਰ ਉਪਕਾਰੀ ਉਹ ਕਿਵੇਂ ਛੱਡ ਦੇਵੇ ਮਿੱਠਾ ਬੋਲਣਾ? ਉਹ ਕਿਵੇਂ ਛੱਡ ਦੇਵੇ ਸਾਧ ਸੰਗਤ ਵਿੱਚ ਜਾਣਾ? ਗੁਰਮੁਖੋ ਜੇ ਉਹ ਸਾਧ ਸੰਗਤ ਵਿੱਚ ਜਾਣਾ ਛੱਡ ਦੇਵੇ ਫਿਰ ਕੱਚਾ ਹੈ, ਫਿਰ ਪੱਕਾ ਗੁਰਸਿੱਖ ਨਹੀਂ, ਕੱਚਾ ਹੀ ਹੋਏਗਾ। ਪੱਕੇ ਤੇ ਜਿਹੜੇ ਨੇ, ਜਿਵੇਂ ਠੇਕੇ ਨੂੰ ਵੇਖ ਕੇ ਸ਼ਰਾਬੀਆਂ ਦੇ ਅੰਦਰ ਕੁਝ ਹੋਣ ਲੱਗ ਜਾਂਦਾ ਨਾ, ਇਸੇ ਤਰ੍ਹਾਂ ਗੁਰਮੁਖੋ ਜਿਹੜੇ ਪੱਕੇ ਸਤਸੰਗੀ ਨੇ ਉਹ ਤੇ ਕਦੇ ਸਤਸੰਗਤ ਦਾ ਪਤਾ ਲੱਗ ਜਾਏ, ਇਸ਼ਤਿਹਾਰ ਪੜ੍ਹ ਲੈਣ, ਉਹਨਾਂ ਨੂੰ ਵੀ ਕੁਝ ਹੋਣ ਲੱਗ ਜਾਂਦਾ ਵੀ ਪਹੁੰਚਣਾ ਹੀ ਪਹੁੰਚਣਾ ਹੈ। ਆਖੋ ਸਤਨਾਮ। ਕੱਚੇ ਕੱਚਿਆਂ ਦੀ ਗੱਲ ਨਹੀਂ, ਗੱਲ ਆ ਪੱਕਿਆਂ ਦੀ। ਰਾਹ ਪੱਕਾ, ਤੁਰਦੇ ਵੀ ਪੱਕੇ ਨੇ, ਕੱਚੇ ਇਸ ਰਸਤੇ ਤੇ ਚੱਲ ਨਹੀਂ ਸਕਦੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰ ਜੀ। ਕੀਤੀ ਸੀ ਚੋਰੀ ਭਾਈ ਅਦਲੀ, ਆਖਣ ਲੱਗਾ ਕਰ ਤੋਬਾ, ਮੁੜ ਕੇ ਤੇ ਨੀ ਭਾਈ ਏਦਾਂ ਕਰਦਾ, ਕਹਿੰਦਾ ਨਾ ਜੀ। ਅੱਛਾ, ਮੱਝਾਂ ਵਾੜਦੇ ਟੋਬੇ ਚ ਸਾਰੀਆਂ, ਮੱਝਾਂ ਟੋਬੇ ਚ ਵਾੜ, ਭਾਈ ਅਦਲੀ ਆਖਣ ਲੱਗਾ ਆ ਲੈ ਫੜ ਚਾਦਰ, ਮੇਰੇ ਨਾਲ ਬਹਿ ਕੇ ਭਜਨ ਕਰ। ਕਹਿੰਦਾ ਬਾਬਾ ਜੀ ਮੈਨੂੰ ਕੀ ਪਤਾ ਭਜਨ ਕਿਵੇਂ ਕਰੀਦਾ? ਕਹਿੰਦੇ ਮੈਂ ਅੱਗੇ ਅੱਗੇ ਬੋਲਣਾ, ਤੂੰ ਮੇਰੇ ਪਿੱਛੇ ਪਿੱਛੇ ਬੋਲੀ ਚੱਲ। ਗੁਰਮੁਖੋ ਅੱਗੇ ਅੱਗੇ ਭਾਈ ਅਦਲੀ ਬੋਲਦਾ ਸੀ ਤੇ ਪਿੱਛੇ ਪਿੱਛੇ ਭਾਈ ਵਿਧੀ ਚੰਦ ਜਾਪ ਕਰ ਰਿਹਾ ਸੀ। ਸਤਸੰਗਤ ਜੀ ਬੜੇ ਪਿਆਰ ਵਿੱਚ ਜੁੜ ਗਏ, ਸਵਾਦੀਆਂ ਲੱਗ ਗਈਆਂ। ਸਤਨਾਮ 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 ਜੀ, ਵਾਹਿਗੁਰੂ 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 ਜੀ, ਜਪੋ ਸਤਨਾਮ 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 ਜੀ, ਵਾਹਿਗੁਰੂ ਵਾਹਿਗੁਰੂ ਜੀ।
ਸਤਨਾਮ ਜਪੋ ਸੰਗਤੇ ਪਿਆਰੀਏ, ਵਾਹਿਗੁਰੂ ਦਾ ਨਾਮ ਮਨੋ ਨਾਮ ਸਾਰੀਏ, ਭੁੱਲਣ ਹਾਰ ਜੀ ਤੇਰੋ ਨਾਮ, ਤੇਰੋ ਨਾਮ ਬਖਸ਼ਣ ਹਾਰ ਜੀ, ਸਤਨਾਮ 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 ਜੀ, ਵਾਹਿਗੁਰੂ 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 ਜੀ, ਜਪੋ
ਸਤਨਾਮ 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 ਜੀ, ਵਾਹਿਗੁਰੂ 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 ਜੀ, ਜਪੋ ਸਤਨਾਮ ਸਤਨਾਮ।
ਸਤਨਾਮ ਜਪੋ ਸੰਗਤੇ ਪਿਆਰੀਏ, ਵਾਹਿਗੁਰੂ ਦਾ ਨਾਮ ਮਨੋ ਨਾ ਵਸਾਰੀਏ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਸਤ ਸੰਗਤ ਜੀ ਜਦੋਂ ਜਾਪ ਕਰਦੇ ਰਹੇ, ਇਹ ਵੀ ਪਿੱਛੇ ਪਿੱਛੇ ਬੋਲਦਾ ਰਿਹਾ ਵਿਧੀ ਚੰਦ ਭਾਈ ਅਦਲੀ ਅੱਗੇ ਅੱਗੇ। ਪਹਿਲਾ ਦਿਨ ਸੀ ਗੁਰਮੁਖਾਂ ਦੀ ਸੰਗਤ ਵਿੱਚ ਬਹਿਣ ਦਾ, ਪਿੰਡ ਵਾਲੇ ਆ ਗਏ, ਹੁਣ ਨੀ ਕਹਿੰਦਾ ਬਚਦਾ, ਬੈਠਾ ਇਹ ਸੀ ਅੱਗੇ, ਪਰ ਪਿੰਡ ਵਾਲੇ ਜਿਹੜੇ ਆਏ ਉਹਨਾਂ ਵਿੱਚੋਂ ਇੱਕ ਨੇ ਵਿਧੀ ਚੰਦ ਨੂੰ ਛੱਡ ਕੇ ਭਾਈ ਅਦਲੀ ਦੇ ਗੋਡੇ ਨੂੰ ਜਾ ਹੱਥ ਲਾਇਆ। ਭਾਈ ਅਦਲੀ ਨੇ ਕੱਪੜਾ ਮੂੰਹ ਤੋਂ ਲਾ ਦਿੱਤਾ, ਉਵੇਂ ਜਿਵੇਂ ਬੈਠਾ ਰਿਹਾ ਕੱਪੜਾ ਲੈ ਕੇ, ਤੇ ਸਤ ਸੰਗਤ ਜੀ ਭਾਈ ਅਦਲੀ ਜੀ ਆਖਣ ਲੱਗੇ, ਦੱਸੋ ਭਾਈ ਕੀ ਗੱਲ ਹੋ ਗਈ? ਕਹਿੰਦੇ ਸਾਡੇ ਪਿੰਡ ਵਿੱਚੋਂ ਮੱਝਾਂ ਲੈ ਗਿਆ ਕੋਈ ਚੋਰੀ ਕਰਕੇ, ਤੁਸੀਂ ਮੱਝਾਂ ਤੇ ਨੀ ਵੇਖੀਆਂ? ਭਾਈ ਸਾਹਿਬ ਆਖਣ ਲੱਗੇ, ਟੋਬੇ ਵਿੱਚ ਨੇ, ਵੇਖ ਲਓ ਤੁਹਾਡੀਆਂ ਹੀ ਨੇ। ਉਹ ਹੱਥ ਵਿੱਚ ਲਾਲਟੈਨਾਂ ਫੜੀਆਂ, ਮਸ਼ਾਲਾਂ ਉਹਨਾਂ ਦੇ ਹੱਥਾਂ 'ਚ, ਉਹ ਵੇਖਣ ਵਾਸਤੇ ਗਏ। ਗਿਣਤੀ 'ਚ ਤੇ ਕਹਿੰਦੇ ਪੂਰੀਆਂ ਨੇ, ਪਰ ਫਰਕ ਜਾਪਦਾ, ਸਿੱਧੇ ਸਿੰਘਾਂ ਵਾਲੀਆਂ ਕੁੰਡੀਆਂ ਜਾਪਦੀਆਂ ਨੇ, ਕੁੰਡੀਆਂ ਸਿੱਧੇ ਸਿੰਘਾਂ ਵਾਲੀਆਂ ਲੱਗਦੀਆਂ, ਭੁਲੇਖਾ ਜਿਹਾ ਪਈ ਜਾਂਦਾ। ਕਹਿੰਦੇ ਕੋਈ ਨੀ, ਆਪੇ ਭੁਲੇਖਾ ਦੂਰ ਕਰ ਲਿਓ, ਲੈ ਜਾਓ ਸਾਰੀਆਂ ਪਿੰਡ ਲੈ ਜਾਓ, ਸਵੇਰੇ ਵੇਖ ਲਿਓ, ਗਿਣਤੀ ਤੇ ਪੂਰੀ ਆ। ਕਹਿੰਦੇ ਜੀ ਚੋਰ ਨੀ ਵੇਖਿਆ? ਕਹਿੰਦੇ ਆਹ ਬੈਠਾ ਵੇਖ ਲਓ ਚੋਰ ਆ ਕਿ ਸਾਹ। ਕਹਿੰਦਾ ਮਰਵਾਤਾ ਬਾਬੇ ਨੇ, ਪਹਿਲਾਂ ਕੋਲ ਭਾ ਲਿਆ, ਹੁਣ ਕਹਿੰਦਾ ਬੈਠਾ। ਉਸ ਵੇਲੇ ਗੁਰਮੁਖੋ ਕਹਿੰਦੇ ਆਹ ਬੈਠਾ ਵੇਖ ਲਓ। ਉਹ ਜਦੋਂ ਭਾਈ ਵਿਧੀ ਚੰਦ ਦਾ ਨਾਂ ਲੈ ਦਿੱਤਾ, ਕਹਿੰਦਾ ਹੁਣ ਮਾਰੇ ਗਏ। ਪਿੰਡ ਵਾਲਿਆਂ ਨੇ ਜਵਾਬ ਦਿੱਤਾ, ਕਹਿੰਦੇ ਬਾਬਾ ਜੀ ਜਿਹੜਾ ਤੁਹਾਡੇ ਕੋਲ ਬੈਠਾ ਹੈ ਉਹ ਚੋਰ ਥੋੜਾ ਹੋਊ, ਉਹ ਵੀ ਤੇ ਸਾਧ ਹੀ ਹੋਊ। ਆਖੋ ਸਤਨਾਮ। ਸਾਧਾਂ ਕੋਲ ਚੋਰਾਂ ਦਾ ਕੀ ਕੰਮ? ਜਿਹੜਾ ਮਹਾਂਪੁਰਸ਼ਾਂ ਕੋਲ ਬੈਠਾ, ਤੁਹਾਡੇ ਨਾਲ ਬੈਠਾ, ਇਸ ਵੇਲੇ ਜਿਹੜਾ ਬੈਠਾ ਰੱਬ ਰੱਬ ਕਰਦਾ ਹੈ, ਇਹ ਚੋਰ ਹੋਊ? ਉਸ ਵੇਲੇ ਮੁੜ ਗਏ ਸਾਰੇ। ਪਹਿਲਾਂ ਤੇ ਵਿਧੀ ਚੰਦ ਨੂੰ ਗੁੱਸਾ ਚੜਿਆ ਸੀ, ਪਰ ਹੁਣ ਭੱਜ ਕੇ ਆ ਕੇ ਅਦਲੀ ਦੇ ਚਰਨ ਫੜ ਲੈ ਕੇ, ਤਾਂ ਮੈਨੂੰ ਇਹ ਦੱਸੋ